दोहरा श्री गुर चरण सरोज को हृदय ध्यान तर रोज पाए समत को ओज अत निज स्वरूप को खोज।
सतगुरां दी साजी निवाजी उपस्थित सात संग जी हो, आप उत्तम भागां वाले हो, आप दा कोई चंगा पुन आप जी नूं इत्थे लाया, जिन्हां नूं सतसंगत प्राप्त होई है, हो बलिहारी तिना जे सुनते हर कथा, जिथे जिथे भी कोई बैठ के सतगुरां दी कथा नूं हर जस नूं कोई सुनदा है, ते सतगुरु सच्चे पातशाह जी आप हुक्म कर रहे ने, हो बलिहारी तिना जे सुनते हर कथा, जेडे इस कथा नूं इस जस नूं सुनदे ने, बलिहार जाइए ऐसे सिखां दे ऐसे गुरु प्यारियां दे, पूरे ते प्रधान निवाल है प्रभ मत्था, समय दे सतगुरु नूं जेड़े अपना सिर चुकांदे ने, ओ सारे बंदियां नालों संता भगतां ऋषियां मुनियां नालों उन्हां सारियां तों प्रधान ने, उपर ने, चंगे ने, स्याणे ने, गुणवान ने, प्रधान जो सुनते हर कथा, निवावे प्रभ मत्था, तन जननी जिन जाया, ओ माता ओदी ताना, जिने ऐसे सिख नू जन्म दिता जिदे तो गुरु बलिहार जांदा जेड़ा कथा सुनदा, ते पातशाह लिखदे ने तन जननी जिन जाया, उन्हां दी मां तानिया किन्ना चंगा, मां दा खून होएगा जेड़ा ओदी रगां विच दौड़दा, किन्ना चंगा उस माता दा दुध होएगा, जेड़े दुध तो इनू ए सियाणी बुद्ध मिली, किन्नी चंगी ओदी मां होएगी तनता दे जोग, जिन्ने बच्चे दे वास्ते इस तरह दा चितव्या होएगा, जिस तरह तुलसीदास जी लिखदे ने जननी जने ता भगत जान, कै दाता कै सूर, जा जननी माता भगत नू जन्म देवे, जा सूरमे दानी नू, सूरमे नू जा दानी नू जन्म देवे, इत्थे आपां सारे संत भगत बैठे होए आं, ते ओ सतगुरु सच्चे पातशाह तुहाडी सिफत विच गुरबाणी विच इस तरह लिखिया, धन जननी जन जाया, धन पिता प्रधान, जेड़ा आप सिख गुरु नू मत्था टेकदा ओ ते प्रधान है ही है, ते ओदा पिता धन पिता प्रधान, ओदा पिता धन भी है नाले प्रधान भी आ, जिने ऐसे बच्चे नू जन्म दिता जिदी बिंद तो ऐसा बच्चा पैदा होया, मां की रगत पिता बिद धारा, मूर्त सूरत जोत सवारा, ओ साडा सतगुरु धन जिन्हें सानू ये श्रेष्ठ बुद्धि दिती, श्रेष्ठ ज्ञान दिता, श्रेष्ठ बख्शिश कीती, उन्हां दे चरणां विच सिर झुकाइए, अपने अजीज सतगुरु नू प्यारे सतगुरु नू याद करिए, एक बार सब गज के आखिए धन श्री सतगुरु जगजीत सिंह सच्चे पातशाह, समय दे मालिक सतगुरु नू याद करिए, सब कहो धन श्री सतगुरु उदय सिंह जी सच्चे पातशाह, जिन्हां दी कृपा दे नाल अज भी असी अपने जीवन दा लाहा लै रहे हां। सतगुरु नानक देव सच्चे पातशाह जी जिस तरह इस जम्बू दीप दे विच अज किरपा करनगे, उस वेले उन्हां ने किरपा कीती जिस तरह ग्रंथाकार जी ये अगे बयान करनगे, उहदे विच जिन्नी क मैनू समझ आऊगी मैं सतसंग दे सन्मुख अर्ज करांगा।
दोहरा श्री गुर चरण सरोज को हृदय ध्यान तर रोज पाए सुमत को ओज अत निज स्वरूप को खोज।
तम संसार चरण लग तरिए, माई चरण गुर मीठे, वड्डे भाग देवे परमेसर, कोट फला दर्शन गुर डीठे। सतगुरां दे चरणां दे नाल जेड़ा अपना ध्यान लावे, जेड़ा चरण कमल दी मौज विच रवे, ਜਿਹੜਾ ਉਹਨਾਂ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲਵੇ ਜਾਂ ਆਪ ਚਰਨਾਂ ਦੇ ਧਿਆਨ ਕਰਕੇ ਚਰਨਾਂ ਦੇ ਕੋਲ ਰਵੇ ਜਾਂ ਚਰਨਾਂ ਨੂੰ ਹੀ ਹਿਰਦੇ ਵਸਾ ਲਵੇ। ਗੁਰ ਕੇ ਚਰਨ ਹਿਰਦੇ ਵਸਾਏ ਮਨ ਇੱਛੇ ਮਨ ਇੱਛੇ ਸੇ ਹੀ ਫਲ ਪਾਏ। ਜੇ ਆਪ ਰਹਿਣ ਲੱਗ ਪਏ ਤਾਂ ਵੀ ਚੰਗਾ ਧਿਆਨ ਕਰਕੇ ਗੁਰੂ ਚਰਨਾਂ ਵਿਚ ਦੇਹ ਕਰਕੇ ਗੁਰੂ ਚਰਨਾਂ ਵਿਚ ਤੇ ਜੇ ਸਤਿਗੁਰਾਂ ਨੂੰ ਆਪਣੇ ਹਿਰਦੇ ਚ ਵਸਾ ਲੈ ਤੇ ਫਿਰ ਤੇ ਜੋ ਚਿੱਤ ਵੀ ਜਾਵਾਂਗੇ ਉਹ ਹੋ ਹੀ ਜਾਏਗਾ। ਇਹ ਉਹ ਬਹੁਤ ਵੱਡੇ ਭਾਗਾਂ ਵਾਲੇ ਜੀਵ ਜਿਨ੍ਹਾਂ ਨੂੰ ਐਸੀ ਸਮਤ ਪ੍ਰਾਪਤ ਆ।
ਚੌਪਈ ਸ਼੍ਰੀ ਅੰਗਦ ਸੁਣੀਏ ਗੁਣ ਪੂਰਨ ਆਏ ਜੰਬੂ ਮਹਿ ਪੁਨ ਤੂਰਨ।
ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਆ। ਹੇ ਸੱਚੇ ਪਾਤਸ਼ਾਹ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਹੁਤ ਛੇਤੀ ਫਿਰ ਜੰਬੂ ਦੀਪ ਵਿਚ ਆ ਗਏ।
ਸਹਿਜ ਸੁਭਾਇਕ ਆਏ ਸੁਹੇਲੇ,
ਸਹਿਜ ਸੁਭਾਅ ਨਾਲ ਤੇ ਇੰਨੀ ਦੂਰੋਂ ਸੌਖੇ ਤੇ ਬਹੁਤ ਛੇਤੀ ਆ ਗਏ।
ਹੋਤ ਭਇਓ ਸਿੱਧਨ ਸੋ ਮੇਲੋ,
ਪਰ ਆਉਂਦਿਆਂ ਹੀ ਮੇਲ ਸਿੱਧਾਂ ਨਾਲ ਹੋ ਗਿਆ ਸਾਡਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ।
ਗੋਰਖ ਤਪ ਕੋ ਹੁਤੋ ਸਥਾਨਾ,
ਤੇ ਜਿੱਥੇ ਗੋਰਖਨਾਥ ਦਾ ਤਪ ਸਥਾਨ ਸੀ ਨਾ,
ਬੈਠ ਗਏ ਤਹ ਕਿਰਪਾ ਨਿਧਾਨਾ,
ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਜਗ੍ਹਾ ਤੇ ਹੀ ਆ ਕੇ ਬੈਠ ਗਏ।
ਸਭ ਸਿੱਧਨ ਮਿਲ ਇੱਕ ਤਿਲ ਲੀਨੋ,
ਤੇ ਸਤਿਗੁਰਾਂ ਦੀ ਪਰਖ ਕਰਨ ਵਾਸਤੇ ਸਾਰਿਆਂ ਸਿੱਧਾਂ ਨੇ ਮਿਲ ਕੇ ਇਹ ਮਤਾ ਪਕਾਇਆ, ਇਹ ਮਸਲਤ ਪਕਾ ਕੇ ਤੇ ਇੱਕ ਤਿਲ ਲੈ ਕੇ ਆਂਦਾ।
ਗੁਰ ਆਗੇ ਭੇਟ ਸੋ ਧਰ ਦੀਨੋ,
ਇੱਕ ਤਿਲ ਅੱਗੇ ਲਿਆ ਕੇ ਭੇਟਾ ਰੱਖ ਦਿੱਤੀ ਇਹ ਪਰਖਣ ਵਾਸਤੇ ਕਿ ਇਹ ਜੇ ਪੂਰਾ ਗੁਰੂ ਆ ਤੇ ਇਹ ਗੁਰੂ ਦਾ ਫਿਰ ਉਪਦੇਸ਼ ਆ ਵੰਡ ਕੇ ਛਕਣਾ ਤੇ ਅਸੀਂ ਫਿਰ ਵੇਖਾਂਗੇ ਕਿੱਦਾਂ ਵੰਡਦਾ, ਤੇ ਇਸ ਇੱਛਾ ਨੂੰ ਸਾਹਮਣੇ ਰੱਖ ਕੇ ਭੇਟਾ ਰੱਖੀ।
ਕਹਿਓ ਕਿ ਸਭ ਮਹਿ ਦੇਹੋ ਵਰਤਾਈ,
ਤੇ ਲਓ ਨਾਨਕ ਤੱਪਾ ਜੀ ਇਹ ਸਾਰਿਆਂ ਵਿਚ ਵਰਤਾ ਦੋ ਸਮਤੁਲ ਬਰਾਬਰ।
ਨੀਰ ਦੁਰਾਏ ਦੀਨ ਤੇ ਥਾਈ,
ਉਥੋਂ ਦਾ ਜਿਹੜਾ ਪਾਣੀ ਸੀ ਉਹ ਉਹਨਾਂ ਨੇ ਅਲੋਪ ਕਰ ਦਿੱਤਾ, ਲੁਕੋ ਦਿੱਤਾ।
ਸਰਬ ਪ੍ਰਕਾਰ ਜਾਨ ਗੁਣ ਖਾਨੀ,
ਅੰਤਰਜਾਮੀ ਤੋਂ ਕੀ ਲੁਕਿਆ ਹੋਇਆ, ਇਸ ਸ਼ਰਾਰਤ ਨੂੰ ਸਤਿਗੁਰਾਂ ਨੇ ਵੇਖ ਲਿਆ ਤੇ ਸੱਚੇ ਪਾਤਸ਼ਾਹ ਨੇ ਜਦੋਂ ਅੰਤਰ ਧਿਆਨ ਹੋ ਕੇ ਵੇਖਿਆ ਕਿ ਇਹਨਾਂ ਨੇ ਸ਼ਰਾਰਤ ਕੀਤੀ ਆ।
ਮੇਰੇ ਸੰਗ ਕਹੀ ਅਸਬਾਨੀ,
ਤੇ ਆਖਿਆ ਭਾਈ ਬਾਲੇ ਨੂੰ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ,
ਹੇ ਬਾਲੇ ਤੁਮ ਘੁੱਟ ਹੋਨੀ ਕੇ,
ਭਾਈ ਬਾਲਾ ਆ ਲੈ ਇਸ ਤਿਲ ਨੂੰ, ਤਿਲ ਦੇ ਇਸ ਦਾਣੇ ਨੂੰ ਘੋਟ ਦੇ ਚੰਗੀ ਤਰ੍ਹਾਂ।
ਬਹੁਰ ਵਰਤਾਵ ਹੋ ਮੱਧ ਸਭੀ ਕੇ,
ਤੇ ਫੇਰ ਪਾਣੀ ਵਿਚ ਪਾ ਕੇ ਸਾਰਿਆਂ ਨੂੰ ਵਰਤਾ ਦੇ।
ਹੁਤੀ ਦੂਰ ਸਰਤਾ ਬਹਿ ਬਾਰੀ,
ਦੂਰ ਕਿਤੇ ਨਦੀ ਵਗਦੀ ਸੀ ਪਾਣੀ ਦੀ।
ਉੱਚੇ ਸੁਰ ਸੋ ਗੁਰੂ ਗੁਹਾਰੀ,
ਤੇ ਸੱਚੇ ਪਾਤਸ਼ਾਹ ਨਦੀ ਨੂੰ ਆਵਾਜ਼ ਮਾਰ ਲਈ, ਇਹਨਾਂ ਨੇ ਪਾਣੀ ਨੂੰ ਆਖਿਆ ਤੂੰ ਅਲੋਪ ਹੋ ਜਾ, ਸਿੱਧ ਸੀ ਅਕਸਰ ਤੇ ਇਹਨਾਂ ਨੇ ਵੀ ਜਪ ਤਪ ਕੀਤਾ ਸੀ, ਇਹਨਾਂ ਨੇ ਪਾਣੀ ਲੁਕੋ ਦਿੱਤਾ, ਇਹਨਾਂ ਦੀ ਸ਼ਕਤੀ ਨਾਲ ਪਾਣੀ ਦੂਰ ਚਲ ਗਿਆ, ਤੇ ਸੱਚੇ ਪਾਤਸ਼ਾਹ ਨਦੀ ਨੂੰ ਆਵਾਜ਼ ਮਾਰ ਲਈ ਬਈ ਆ ਜਾ ਕੇ ਵਸ ਹੈ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ, ਜਿਹਦੇ ਵਸ ਵਿਚ ਸਾਰਾ ਜਹਾਨ ਆ, ਜਿਹਦੇ ਇਸ਼ਾਰੇ ਨਾਲ ਸਾਰੀ ਸ੍ਰਿਸ਼ਟੀ ਚੱਲਦੀ ਪਈ ਆ। ਸਤਿਗੁਰੂ ਅਜੀਤ ਸਿੰਘ ਜੀ ਇਹ ਬਚਨ ਕਰਦੇ ਹੁੰਦੇ ਸੀ, ਸਤਿਗੁਰੂ ਅੱਖ ਮੀਟੇ ਤੇ ਸ੍ਰਿਸ਼ਟੀ ਲੈ ਹੋ ਸਕਦੀ ਆ, ਜੇ ਅੱਖ ਉਘੇੜੇ ਤੇ ਫਿਰ ਰਚਨਾ ਹੋ ਸਕਦੀ ਆ। ਇੰਨੇ ਜੀ ਰਚਨ ਦਾ ਉਹਨੂੰ ਕੋਈ ਪੁੰਨ ਨਹੀਂ ਹੈ ਤੇ ਮਾਰ ਦਿੰਦਾ ਉਹਨੂੰ ਕੋਈ ਪਾਪ ਵੀ ਨਹੀਂ ਹੈ। ਜਾ ਕੇ ਵਸ ਹੈ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ, ਜਾ ਕੇ ਕੀ ਆ ਸਭ ਕੁਛ ਹੋਏ ਤੇ ਇਸ ਤੇ ਬਾਹਰ ਨਾ ਹੀ ਕੋਏ। ਉਹਨੂੰ ਹੀ ਉਹਨਾਂ ਨੇ ਕਹਿ ਦਿੱਤਾ ਕਿ ਆ ਤਿਲ ਵਰਤਾ ਦਿਓ ਜੀ, ਤੇ ਸੱਚੇ ਪਾਤਸ਼ਾਹ ਨੇ ਨਦੀ ਨੂੰ ਆਵਾਜ਼ ਮਾਰ ਲਈ ਵੀ ਪਾਣੀ ਨੂੰ ਇਸ਼ਾਰਾ ਕੀਤਾ ਨਦੀਏ ਆ ਜਾ ਨੇੜੇ।
ਸੋ ਆਈ ਤਤਕਾਲ ਅਗਾਰੀ,
ਮੈਂ ਗੁਰਬਾਣੀ ਚ ਪੜਿਆ ਹਰ ਕਾ ਸੇਵਕ ਹਰ ਹੀ ਜਿਹਾ, ਭਾਵੇਂ ਉਹ ਬੀਬੀ ਹੋਏ ਤੇ ਭਾਵੇਂ ਭਾਈ ਹੋਵੇ। ਆਪਾਂ ਬਹੁਤ ਵਾਰੀ ਬੀਬੀ ਦਾਨੀ ਦਾ ਪ੍ਰਸੰਗ ਸੁਣਦੇ ਹਾਂ, ਚੰਬੇ ਦੇ ਰਹਿਣ ਵਾਲੀ ਬੀਬੀ ਦਾਨੀ ਆਪਣੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਜਿਵੇਂ ਲਿਖਿਆ ਤਿੰਨਾਂ ਦਰਿਆਵਾਂ ਸਿਓ ਦੋਸਤੀ, ਦਰਿਆ ਤੇ ਇਸ਼ਨਾਨ ਕਰਨ ਜਾਂਦੀ ਆ ਰੋਜ਼, ਤੇ ਕਦੀ ਮਿੱਠੇ ਚੌਲ ਲੈ ਜਾਂਦੀ ਆ ਉੱਥੇ ਪਾ ਕੇ ਮੱਥਾ ਟੇਕਦੀ ਆ, ਤੇ ਕਹਿੰਦੀ ਆ ਮੇਰੀ ਤੇਰੇ ਨਾਲ ਦੋਸਤੀ ਆ, ਤੇਰੇ ਨਾਲ ਪਿਆਰ ਆ, ਮੈਂ ਤੇਰੇ ਵਿੱਚ ਇਸ਼ਨਾਨ ਕਰਦੀ ਹਾਂ, ਮੈਨੂੰ ਸ਼ਾਂਤੀ ਮਿਲਦੀ ਆ, ਤੇ ਇਹ ਸੁੱਖ ਮੈਨੂੰ ਮਿਲਦਾ ਰਹੇ, ਤੇ ਮੈਂ ਤੇਰੇ ਵਾਸਤੇ ਇਹ ਭੇਟਾ ਲੈ ਕੇ ਆਈ ਹਾਂ, ਤੂੰ ਪ੍ਰਵਾਨ ਕਰ। ਮੈਂ ਕਹਿੰਦਾ ਭੇਟਾ ਤੇ ਪਹਿਲਾਂ ਵੀ ਲੈ ਕੇ ਆਉਂਦੇ ਰਹੇ, ਭਗਤ ਰਵਿਦਾਸ ਜੀ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਆ ਤੇ ਉਹ ਜੁੱਤੀਆਂ ਗਣਦੇ ਸੀ। ਪੰਡਿਤ ਜੀ ਆ ਰਿਹਾ ਸੀ, ਜੁੱਤੀ ਟੁੱਟੀ ਹੋਈ ਸੀ ਤੇ ਭਗਤ ਜੀ ਨੇ ਆਵਾਜ਼ ਮਾਰ ਲਈ, ਲਿਆਓ ਪੰਡਿਤ ਜੀ ਤੁਹਾਡਾ ਜੋੜਾ ਗਣ ਦਿੰਦੇ ਆ, ਕਿੱਥੇ ਚੱਲੇ ਹੋ? ਕਹਿੰਦੇ ਗੰਗਾ ਤੇ ਇਸ਼ਨਾਨ ਕਰਨ ਚੱਲੇ ਆ। ਕਹਿੰਦੇ ਚਲੋ ਥੋੜੀ ਸੇਵਾ ਮੈਨੂੰ ਵੀ ਦੇ ਦਿਓ। ਤੇ ਉਹਨਾਂ ਨੂੰ ਉਹਨਾਂ ਨੇ ਆਪਣੀ ਕਮਾਈ ਚੋਂ ਕਸੀਦਾ ਉਸ ਵੇਲੇ ਦਾ ਉਹ ਪੈਸਾ ਹੋਏਗਾ ਜਾਂ ਅੱਧਾ ਪੈਸਾ ਹੋਏਗਾ, ਦਮੜੀ ਅੱਧਾ ਪੈਸਾ ਉਹ ਦਿੱਤਾ ਕਿ ਆਹ ਮੇਰੀ ਵੀ ਭੇਟਾ ਗੰਗਾ ਮਾਤਾ ਨੂੰ ਦੇ ਦੇਈ। ਪਰ ਗੱਲ ਇਹ ਆਖੀ ਕਿ ਇਸ਼ਨਾਨ ਪਾਣੀ ਕਰਕੇ ਜਦੋਂ ਤੂੰ ਆਪਣਾ ਮੰਤਰ ਜਾਪ ਕਰ ਲਏਗਾ, ਜਦੋਂ ਤੂੰ ਆਪਣੀ ਭੇਟਾ ਦੇ ਕੇ ਵਾਪਸ ਆਉਣ ਲੱਗੇਗਾ ਨਾ, ਤੇ ਉਦੋਂ ਗੰਗਾ ਮਈਆ ਨੂੰ ਮੇਰੀ ਇਹ ਭੇਟਾ ਦੇ ਦੀ। ਪਰ ਇੱਦਾਂ ਸੁੱਟੀ ਨਾ, ਇਹਦੀ ਬੇਕਦਰੀ ਨਹੀਂ ਕਰਨੀ। ਇਹ ਮੇਰੀ ਦਸਾਂ ਨਵਾਂ ਦੀ ਕਿਰਤ ਦੀ ਕਮਾਈ ਆ, ਖੂਨ ਪਸੀਨੇ ਦੀ ਕਮਾਈ ਆ, ਮੇਰੀ ਧਰਮ ਦੀ ਕਮਾਈ ਆ, ਇਹ ਸੁੱਟਣੀ ਨਹੀਂ ਹੈ। ਗੰਗਾ ਮਾਤਾ ਨੂੰ ਆਵਾਜ਼ ਮਾਰਨੀ ਆ ਕਿ ਮਾਤਾ ਆਹ ਭਗਤ ਦੀ ਮਿਹਨਤ ਦਾ ਆ ਤਿਲ ਫੁੱਲ ਸਵੀਕਾਰ ਕਰ ਲਾ, ਜੇ ਉਹ ਅੱਗੇ ਬਾਂਹ ਕੱਢੇ ਤੇ ਤਾਂ ਦੇਣਾ, ਨਹੀਂ ਤੇ ਨਹੀਂ ਦੇਣਾ। ਭੇਟਾ ਤਾਂ ਦੇਣੀ ਹੈ ਜੇ ਅੱਗਿਓ ਬਾਂਹ ਕੱਢ ਕੇ ਹੱਥ ਕਰਕੇ ਲਵੇ। ਭਗਤ ਨੇ ਜਿਸ ਤਰ੍ਹਾਂ ਕਿਹਾ, ਪੰਡਿਤ ਜੀ ਨੂੰ ਹੈਰਾਨੀ ਤੇ ਹੋਈ, ਪਰ ਫਿਰ ਵੀ ਉਹਨਾਂ ਨੇ ਆਪਣਾ ਇਸ਼ਨਾਨ ਪਾਣੀ ਗੰਗਾ ਮਈਆ ਦੇ ਵਿੱਚ ਚੁੱਭੀਆਂ ਜਿੰਨੀਆਂ ਲਾਉਣੀਆਂ ਸੀ ਲਾ ਲਿਆ, ਜੋ ਮੰਤਰ ਜਾਪ ਕਰਨਾ ਸੀ ਦਾਨ ਪੁੰਨ ਕਰ ਲਿਆ ਤੇ ਆਪਣੀ ਭੇਟਾ ਦੇ ਦਿੱਤੀ। ਤੇ ਆਉਣ ਲੱਗਿਆ ਫਿਰ ਕਿਹਾ, ਮਾਤਾ ਭਗਤ ਰਵਿਦਾਸ ਦਾ ਆ ਅੱਧਾ ਕੁ ਪੈਸਾ, ਇਹ ਤੁਹਾਨੂੰ ਜੇ ਸਵੀਕਾਰ ਆ ਤੇ ਬਾਂਹ ਕੱਢ ਕੇ ਲੈ ਲਓ। ਇੰਨੀ ਗੱਲ ਕਹਿ ਕੇ ਤੁਰ ਪਿਆ। ਐਸੇ ਲੋਕ ਵੀ ਅੱਜ ਵੀ ਹੈਗੇ ਜਿਹੜੇ ਉਹ ਇੰਨਾ ਕੀ ਵਿਸ਼ਵਾਸ ਰੱਖਦੇ ਆ ਵੀ ਪਾਣੀ ਵਗਦਾ ਪਿਆ ਇੱਥੋਂ ਕਿੱਥੇ ਗੰਗਾ ਮਈਆ ਕਿੰਨੇ ਆਉਣਾ, ਕਿਹੜੀ ਗੱਲ। ਅੱਜ ਵੀ ਲੋਕ ਮੰਦਰਾਂ ਚ ਵੀ ਭਾਵੇਂ ਜਾਂਦੇ, ਗੁਰਦੁਆਰਿਆਂ ਵਿੱਚ ਵੀ ਜਾਂਦੇ, ਪਰ ਬਸ ਵਿਸ਼ਵਾਸ ਅੰਦਰ ਇੰਨਾ ਕੀ ਆ। ਉਹ ਇੰਨੀ ਗੱਲ ਕਹਿ ਕੇ ਸੁਨੇਹਾ ਦੇ ਦਿੱਤਾ ਕਿ ਉਹਦੀ ਭੇਟਾ ਲੈ ਲਾ ਤੇ ਆਪ ਤੁਰ ਵੀ ਪਿਆ ਕਿ ਕਿਹੜਾ ਉਹਨੇ ਲੈਣ ਆਉਣਾ। ਚਲੋ ਮੈਂ ਫਰਜ਼ ਅਦਾ ਕਰ ਦਿੱਤਾ ਤੇ ਮਗਰੋਂ ਉਹਨੇ ਆਵਾਜ਼ ਮਾਰ ਲਈ, ਪੰਡਿਤ ਜੀ ਆਹ ਭਗਤ ਦੀ ਭੇਟਾ ਦੇ ਜਾਓ। ਦਰਸ਼ਨ ਗੰਗਾ ਮਾਤਾ ਦਾ ਹੋ ਗਿਆ, ਸੁੰਦਰ ਸਰੂਪ ਗਹਿਣਿਆਂ ਨਾਲ ਲੱਦੀ ਹੋਈ ਮਾਤਾ ਸੋਹਣੇ ਸਰੂਪ ਵਿੱਚ, ਜਵਾਨੀ ਵਿੱਚ ਬਾਂਹ ਕੱਢੀ ਆ ਬਾਹਰ, ਸਾਰਾ ਚਿਹਰਾ ਬਾਹਰ ਆ, ਆਖਿਆ ਲਿਆਓ ਭੇਟਾ ਦਿਓ। ਦਰਸ਼ਨ ਤੇ ਕੀਤਾ, ਹੈਰਾਨ ਬੜਾ ਹੋਇਆ ਕਿ ਪਾਣੀ ਦੀ ਧਾਰਾ ਦੇ ਵਿਚਾਲੇ ਸੁੰਦਰ ਜਨਾਨੀ, ਇੰਨੇ ਚਿਹਰੇ ਤੇ ਨੂਰ, ਇਹ ਗੰਗਾ ਮਾਤਾ। ਨਮਸਕਾਰ ਕੀਤੀ, ਮਾਤਾ ਮੇਰੇ ਤੋਂ ਭੁੱਲ ਹੋ ਗਈ, ਖਿਮਾ ਕਰਿਓ ਤੇ ਲਓ ਭੇਟਾ। ਹੱਥ ਗਾਹ ਲੰਬਾ ਕੀਤਾ, ਉਹ ਵਿਚਾਲੇ ਪਾਣੀ ਦੇ ਆ, ਹੱਥ ਬਾਹਰ ਤੱਕ ਆ ਗਿਆ, ਉੱਥੇ ਹੱਥ ਤੇ ਰੱਖ ਦਿੱਤਾ। ਉਹ ਲੈ ਕੇ ਤੇ ਪਾਣੀ ਵਿੱਚ ਇੱਕ ਵਾਰੀ ਅਲੋਪ ਹੋ ਗਈ ਤੇ ਫਿਰ ਜਦੋਂ ਬਾਹਰ ਨਿਕਲੀ ਤੇ ਫਿਰ ਆਖਿਆ, ਭਗਤ ਜੀ ਨੂੰ ਮੇਰਾ ਵੀ ਸੁਨੇਹਾ ਦੇ ਦਿਓ ਇੱਕ। ਲਾ ਕੇ ਕੰਗਣ ਦਿੱਤਾ, ਲਓ ਪੰਡਿਤ ਜੀ, ਜੜਿਆ ਹੋਇਆ ਜਵਾਹਰ ਹੀਰਿਆਂ ਮੋਤੀਆਂ ਨਾਲ ਸੁਨਹਿਰੀ ਕੰਗਣ, ਅਮੋਲਕ ਕੰਗਣ ਪੰਡਿਤ ਜੀ ਨੂੰ ਦੇ ਦਿੱਤਾ। ਉਹ ਵੇਖ ਕੇ ਮੋਇਆ ਗਿਆ। ਉਹਦੇ ਮਨ ਦੇ ਵਿੱਚ ਉਸੇ ਵੇਲੇ ਇਹ ਗੱਲ ਆ ਗਈ ਕਿ ਮੈਂ ਤਾਂ ਨਹੀਂ ਉਸ ਰਸਤੇ ਜਾਂਦਾ, ਇਹ ਤਾਂ ਨਹੀਂ ਮੈਂ ਦਿੰਦਾ, ਇਹ ਨਹੀਂ ਦੇਣਾ ਹੈ, ਇੰਨਾ ਸੋਹਣਾ, ਇਹ ਮੇਰੀ ਮਿਹਨਤ ਆ, ਮੈਂ ਇੰਨੀ ਦੂਰ ਆਇਆ, ਇਹ ਤਾਂ ਨਹੀਂ ਮੈਂ ਕਦੀ ਦਿੰਦਾ। ਉਸ ਰਸਤੇ ਹੀ ਨਾ ਗਿਆ। ਮੈਂ ਅੱਜ ਵੀ ਤੀਰਥਾਂ ਤੇ ਗੱਲ ਕਰਦਾ ਪਿਆ ਸੀ ਜਾਣ ਦੀ ਕਿ ਉੱਥੇ ਜਾ ਕੇ ਕਈ ਵਾਰੀ ਮਨ ਏਦਾਂ ਦਾ ਵੀ ਬਣਦਾ। ਘਰ ਚਲੇ ਗਏ, ਜੋ ਕੁਛ ਬਾਹਰੋਂ ਮਿਲਦਾ ਨਾ, ਗੁਰਬਾਣੀ ਚ ਲਿਖਿਆ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਆਪਣਾ ਨਹੀਂ ਪਰਾਇਆ ਧਨ, ਹੇਰਾ ਫੇਰੀ ਨਾਲ ਆ ਜਾਂਦਾ ਬਹੁਤਾ, ਝੂਠ ਬੋਲ ਕੇ ਵੀ ਬਹੁਤਾ ਆ ਜਾਂਦਾ, ਚੋਰੀ ਨਾਲ ਵੀ ਆ ਜਾਂਦਾ ਬਹੁਤਾ, ਧਰਮ ਦਾ ਤੇ ਥੋੜਾ ਹੀ ਹੁੰਦਾ। ਬਹੁ ਪ੍ਰਪੰਚ, ਸੱਚੇ ਪਾਤਸ਼ਾਹ ਨੇ ਇਹਨੂੰ ਆਖਿਆ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ ਤੇ ਸੁੱਤਦਾ ਰਾ ਭਿਆਨ ਲੁਟਾਵੇ, ਤੇ ਆ ਕੇ ਆਪਣੇ ਘਰ ਦੇਣਾ ਹੁੰਦਾ। ਤੇ ਪਾਤਸ਼ਾਹ ਜੀ ਨਾਲ ਉਪਦੇਸ਼ ਵੀ ਦੇ ਦਿੱਤਾ, ਮਨ ਮੇਰੇ ਭੁੱਲੇ ਕਵਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪਹਿ ਲੀਜੇ। ਇੱਕ ਥਾਂ ਪਾਤਸ਼ਾਹ ਲਿਖਦੇ ਆ, ਅਬ ਤਰਿ ਆਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੁ ਲੀਨਾ, ਰਾਮ ਨਾ ਜਪਹੁ ਕਮਨ ਮਤ ਲਾਗੇ, ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ, ਦੁੱਖ ਸੁੱਖ ਕਰਕੇ ਕੁਟੰਬ ਜਿਵਾਇਆ। ਇਹ ਤੇ ਪਾ ਲਿਆ ਤੂੰ ਔਖਾ ਸੌਖਾ ਹੋ ਕੇ, ਪਰ ਜਿੱਦਾਂ ਕਮਾਈ ਲੈ ਕੇ ਆਇਆ ਨਾ, ਇਹ ਤੇ ਪਲ ਗਿਆ, ਪਰ ਮਰਤੀ ਬਾਰ ਇੱਕ ਸਰ ਦੁੱਖ ਪਿਆ, ਇਕੱਠਾ ਦੁੱਖ ਕਿਹਨੂੰ ਹੋਣਾ, ਤੈਨੂੰ ਹੋਣਾ, ਲੇਖਾ ਕਿਹਨੂੰ ਦੇਣਾ ਪੈਣਾ, ਤੇਰੀ ਜਾਨ ਨੂੰ ਦੇਣਾ ਪੈਣਾ। ਮਰਤੀ ਬਾਹਰ ਇੱਕ ਸਰ ਦੁੱਖ ਪਾਇਆ ਕੰਠ ਗਨ, ਜਦੋਂ ਉਹਨਾਂ ਗਲਾ ਫੜਿਆ ਨਾ ਤੇ ਫਿਰ ਘਰ ਵਾਲਿਆਂ ਨੇ ਤੇ ਕੋਈ ਮਦਦ ਨਹੀਂ ਕੀਤੀ, ਫਿਰ ਆਖਿਆ ਭਗਵਾਨ, ਉਹ ਕਹਿੰਦੇ ਨਾ ਬਈ ਹੁਣ ਨਹੀਂ, ਗੁਰ ਪੀ ਰਹਾ ਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਹੇਰਾ ਫੇਰੀ ਦਾ ਚੋਰੀ ਦਾ ਨਾ ਖਾਏ ਤੇ ਤਾਂ ਹਮਾਂ ਭਰਾਂਗੇ ਨਹੀਂ ਤੇ ਨਹੀਂ, ਗੁਰ ਪੀ ਰਹਾ ਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਨਾ ਕਰਤੀ ਅਕੰਠ ਗਨ ਤਬ ਕਰਮ ਪੁਕਾਰਾ ਕਹਿ ਕਬੀਰ, ਆਗੇ ਤੇ ਨਾ ਸੰਭਾਰਾ, ਪਹਿਲਾਂ ਤੋਂ ਨੀ ਆਖੇ ਲੱਗਿਆ, ਚੇਤਾਵਨੀ ਨੀ ਤੈਨੂੰ ਮਿਲੀ ਕਬੀਰ, ਇਹ ਚੇਤਾਵਨੀ ਮਤ ਸਹਸਾ ਰਹਿ ਜਾਏ, ਪਾਛਾ ਭੋਗ ਜੋ ਭੋਗ ਵੇ ਤੈਨੂੰ ਕੋ ਗੁੜ ਲੈ ਖਾਏ, ਹੁਣ ਨਹੀਂ ਕੂਕ ਪੁਕਾਰਨਾ ਕੋ ਸੁਣੇ ਉਹ ਔਖਾ ਹੋਏ ਹੋਏ ਰੋਇਆ। ਤੇ ਮੈਂ ਗੱਲ ਕਰ ਰਿਹਾ ਸੀ, ਪੰਡਿਤ ਜੀ ਨੇ ਪ੍ਰਪੰਚ ਕਰਕੇ ਇਹ ਲੈ ਆਂਦਾ ਆਪਣੀ ਘਰਵਾਲੀ ਨੂੰ ਦਿੱਤਾ, ਬਹੁਤ ਖੁਸ਼ ਹੋਈ, ਘਰ ਤੇ ਇੰਨਾ ਅਮੀਰ ਨਹੀਂ ਸੀ, ਉਹ ਵਿਚਾਰੀ ਕਦੀ ਕਿਤੇ ਰੱਖੇ ਤੇ ਧਿਆਨ ਵਿੱਚ ਹੀ, ਫਿਰ ਕਦੀ ਕਿਤੇ ਰੱਖੇ ਧਿਆਨ ਵਿੱਚ, ਦੋ ਕੁ ਦਿਨ ਤਾਂ ਵਿਚਾਰੀ ਨੇ ਔਖੀ ਸੌਖੀ ਹੋ ਕੇ ਰੱਖਿਆ, ਤੇ ਉਹਦੇ ਮਨ ਨੇ ਇਹ ਫੈਸਲਾ ਲਿਆ ਕਿ ਇਹਨੂੰ ਕਿੱਥੇ ਸਾਂਭਦੇ ਫਿਰਾਂਗੇ, ਇਹਨੂੰ ਵੇਚ ਕੇ ਕੋਈ ਏਦਾਂ ਦੀ ਚੀਜ਼ ਲਈ ਹੈ ਜਿਹੜੀ ਸਾਂਭਣੀ ਤਾਂ ਨਾ ਪਵੇ, ਘਰ ਪਈ ਤਰਵੇ ਆਰਾਮ ਨਾਲ, ਇਹਦਾ ਤੇ ਫਿਕਰ ਹੀ ਬੜਾ, ਨਾ ਰਾਤੀ ਨੀਂਦਰ ਆਉਂਦੀ ਨਾ ਦਿਨੇ। ਤੇ ਪੰਡਿਤ ਜੀ ਨੂੰ ਪ੍ਰੇਰਨਾ ਦੇ ਕੇ ਵੇਚਣ ਬਾਜ਼ਾਰ ਵਿੱਚ ਘੱਲ ਦਿੱਤਾ। ਅਮੋਲਕ ਕੰਗਣ ਜਿਹੜਾ ਜੌਹਰੀ ਦੇਖੇ ਉਹ ਡਰ ਜਾਏ ਕਿ ਕਿਤੇ ਚੋਰੀ ਦਾ ਨਾ ਹੋਏ, ਰਾਜੇ ਦਾ ਹੋ ਸਕਦਾ, ਇਹ ਮਹਾਰਾਣੀ ਦਾ ਹੋ ਸਕਦਾ, ਉਹ ਦੂਜੇ ਕੋ ਤੋਰ ਦੇ, ਦੂਜਾ ਤੀਜੇ ਕੋ ਤੋਰ ਦੇ। ਹੌਲੀ ਹੌਲੀ ਕਰਦਿਆਂ ਕਰਦਿਆਂ ਰਾਜੇ ਦੇ ਜੌਹਰੀ ਕੋਲ ਜਦੋਂ ਪਹੁੰਚਿਆ ਤੇ ਉਹਨੇ ਖਰੀਦ ਤੇ ਲਿਆ, ਖਰੀਦਿਆ ਇੱਦਾਂ ਵੀ ਤੈਨੂੰ ਪੈਸੇ ਪੁੱਛ ਕੇ ਦੇਵਾਂਗੇ, ਮੈਨੂੰ ਪਤਾ ਨਹੀਂ ਹੈ ਕਿੰਨੇ ਪੈਸੇ ਆ, ਤੇ ਤੂੰ ਥੋੜਾ ਜਿਹਾ ਵੇਟ ਕਰ ਲੈ ਤੇ ਮੈਂ ਜਿਹੜਾ ਰਾਜੇ ਨੂੰ ਰਾਣੀ ਨੂੰ ਵਿਖਾ ਵਾਂ। ਰਾਜੇ ਨੂੰ ਵਿਖਾਇਆ ਕਿ ਆਹ ਕੰਗਣ ਆ ਤੇ ਬਹੁਤ ਮਹਿੰਗਾ ਆ, ਜੇ ਤੁਸੀਂ ਕਹੋ ਤੇ ਲੈ ਲਈਏ, ਤੇ ਇੰਨੇ ਪੈਸੇ ਤੁਹਾਨੂੰ ਫਿਰ ਦੇਣੇ ਪੈਣਗੇ। ਰਾਜੇ ਨੇ ਉਹ ਦੇ ਤੇ ਦਿੱਤਾ ਆਪਣੀ ਰਾਣੀ ਨੂੰ। ਜਦੋਂ ਉਹਨੇ ਪਾਇਆ ਸਾਰੀਆਂ ਗੋਲੀਆਂ, ਰਾਣੀਆਂ ਨੇ ਜਿੰਨੀਆਂ ਸੀ ਉਹਨਾਂ ਸਾਰੀਆਂ ਨੇ ਬੜਾ ਸਲਾਇਆ, ਇੰਨਾ ਜ਼ਿਆਦਾ ਜਚਿਆ ਸਰੀਰ ਦੇ ਵਿੱਚ, ਉਹ ਧਾਰਨ ਕੀਤਾ ਹੋਇਆ, ਚਮਕਾਰੇ ਮਾਰੇ, ਸੋਹਣਾ ਬੜਾ ਲੱਗੇ, ਗੰਗਾ ਮਾਤਾ ਦਾ ਨੂਰ ਆਇਆ ਪਿਆ ਸੀ, ਮਹਾਰਾਣੀ ਦੇਵੀ। ਰਾਣੀ ਮੋਹਿਤ ਹੋ ਗਈ, ਰਾਣੀ ਰਾਜੇ ਕੋਲ ਆ ਕੇ ਕਹਿਣ ਲੱਗੀ, ਰਾਜਾ ਮੈਂ ਤੇ ਤਾਂ ਬਚਦੀ ਹਾਂ ਜੇ ਇਹਦੇ ਨਾਲ ਦਾ ਇੱਕ ਹੋਰ ਲਿਆ ਕੇ ਦਵੇ, ਮੇਰੀ ਤੇ ਇੱਕ ਕਲਾ ਸੁੱਚੀ ਆ, ਇੱਕ ਕਲਾਈ ਤੇ ਮੇਰੀ ਸੁੰਨੀ ਪਈ ਆ, ਇਹ ਸੌਂਹਦੀ ਨਹੀਂ ਇੱਕ ਸੌਂਹਦੀ ਪਈ ਆ, ਇਹ ਤੇ ਕੋਈ ਚੰਗਾ ਕੰਮ ਨਹੀਂ ਹੋਇਆ, ਦੋਨਾਂ ਚ ਚਾਹੀਦਾ ਐਸਾ ਕੰਗਣ। ਹੁਣ ਜਿੱਥੇ ਰਾਜੇ ਦਾ ਪਿਆਰ ਹੋਏ ਤੇ ਫਿਰ ਹੋਵੇ ਵੀ ਰਾਜਾ, ਤੇ ਫਿਰ ਜਿੱਥੇ ਪਿਆਰ ਹੋਏ ਉੱਥੇ ਤੇ ਅਗਲੇ ਕਹਿ ਦਿੰਦੇ ਮੈਂ ਤਾਰੇ ਤੋੜ ਲਿਆਉਣਾ, ਇਹ ਤੇ ਗੱਲ ਕੁਛ ਨਹੀਂ ਹੈ। ਤੇ ਰਾਜੇ ਨੇ ਫਿਰ ਯਤਨ ਕੀਤਾ, ਉਸ ਯਤਨ ਦੇ ਵਿੱਚ ਫਿਰ ਪਤਾ ਕੀਤਾ ਕਿ ਕੰਗਣ ਆਇਆ ਕਿੱਥੋਂ ਆ, ਤੇ ਫਿਰ ਉਸ ਪੰਡਿਤ ਨੂੰ ਪਹੁੰਚ ਗਿਆ ਸੁਨੇਹਾ, ਆਓ ਪੰਡਿਤ ਜੀ ਹੁਣ ਕੰਗਣ ਦੇ ਤੈਨੂੰ ਪੈਸੇ ਮਿਲਣ ਲੱਗੇ ਆ। ਪੰਡਿਤ ਜੀ ਕਾਹਲੀ ਕਾਹਲੀ ਨਾਲ ਆਏ, ਜਦੋਂ ਆ ਕੇ ਹਾਂਜੀ ਮਹਾਰਾਜ, ਆਖਿਆ ਪੰਡਿਤ ਜੀ ਇਹਦੇ ਨਾਲ ਇੱਕ ਕੰਗਣ ਹੋਰ ਚਾਹੀਦਾ, ਜਿੱਥੋਂ ਇਹ ਲਿਆਂਦਾ ਉੱਥੋਂ ਉਹ ਵੀ ਲਿਆਓ। ਡਰ ਗਿਆ, ਹਰ ਹਰ ਕੰਪੈ ਬਾਲਾ ਜੀ, ਉਹਦੀ ਆਪਣੀ ਕੋਈ ਇੰਨੀ ਪਾਵਰ ਨਹੀਂ ਸੀ ਕਿ ਗੰਗਾ ਮਾਤਾ ਕੋਲ ਜਾ ਕੇ ਇੱਕ ਕੰਗਣ ਹੋਰ ਲਿਆਉਂਦਾ, ਹੁਣ ਕੰਬਦਾ, ਚਾਰਾ ਕੋਈ ਨਹੀਂ ਸੀ। ਸੱਚੀ ਗੱਲ ਦੱਸਣੀ ਪਈ ਜੀ, ਇਹ ਤੇ ਇਸ ਤਰ੍ਹਾਂ ਹੋਇਆ ਜੀ, ਇਹ ਤੇ ਭਗਤ ਰਵਿਦਾਸ ਦੇ ਕਹਿਤੇ ਮਾਤਾ ਨੇ ਦਿੱਤਾ ਸੀ, ਜੇ ਉਹ ਮਰਦਾ ਤੇ ਫਿਰ ਹੋਰ ਮਿਲ ਸਕਦਾ, ਮੈਂ ਆਪ ਨਹੀਂ ਲਿਆ ਸਕਦਾ, ਮੈਨੂੰ ਖਿਮਾ ਕਰਿਓ, ਮੈਂ ਇਹ ਉਹਨਾਂ ਦੀ ਚੀਜ਼ ਸੀ, ਇੱਧਰ ਨੂੰ ਲੈ ਆਇਆ। ਕਹਿੰਦੇ ਤੇਰੇ ਨਾਲ ਤੇ ਬਾਅਦ ਚ ਨਿਬੜਾਂਗੇ, ਪਹਿਲਾਂ ਚਲੋ ਕੰਗਣ ਦਾ ਇੰਤਜ਼ਾਮ ਕਰੀਏ। ਭਗਤ ਨੂੰ ਜਾ ਕੇ ਆਖਿਆ, ਉਹ ਕਹਿੰਦਾ ਜੀ ਮੇਰੀ ਝੁੱਗੀ ਦੇਖ ਲਓ, ਮੇਰੇ ਕੱਪੜੇ ਦੇਖ ਲਓ, ਮੇਰਾ ਚਿਹਰਾ ਮੋਹਰਾ ਦੇਖ ਲਓ, ਮੈਂ ਤੇ ਗਰੀਬ ਹਾਂ। ਰਾਜਾ ਕਹਿੰਦਾ ਭਾਵੇਂ ਤੂੰ ਕੁਛ ਵੀ ਆ, ਪਰ ਇਹਦੇ ਨਾਲ ਦਾ ਕੰਗਣ ਮੈਨੂੰ ਚਾਹੀਦਾ, ਪਿਆਰ ਨਾ ਦੇ ਦੇ ਤੇ ਚੰਗੀ ਗੱਲ ਹੈ, ਨਹੀਂ ਤੇ ਫਿਰ ਅਸੀਂ ਦੂਜਾ ਸੌਦਾ ਵਰਤਾਂਗੇ। ਜ਼ੋਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ। ਪਰ ਜ਼ੋਰ ਵਾਲੇ ਜ਼ੋਰ ਕਰਦੇ ਆ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਤੇ ਜਦੋਂ ਉਹਨਾਂ ਨੇ ਫਿਰ ਜ਼ੋਰ ਦੀ ਗੱਲ ਕਹੀ, ਦੇਹੀ ਤੇ ਵਾਰ ਵਾਰ ਨਹੀਂ ਮਿਲਦੀ, ਭਗਤ ਨੇ ਸੋਚਿਆ ਪਤਾ ਨਹੀਂ ਹੁੰਦਾ ਰਾਜਿਆਂ ਦਾ ਹਿਸਾਬ ਕਿਤਾਬ ਦਾ, ਤੇ ਕਿਤੇ ਉਹੀ ਨਾ ਗੱਲ ਹੋਵੇ, ਇਹਦਾ ਮਾਣ ਹੀ ਥੋੜੀ ਏ। ਤੇ ਉਹ ਜਿਹੜੀ ਸਿਲਾ ਤੇ ਉਹ ਰੰਬੀ ਘਸਾਉਂਦਾ ਸੀ ਨਾ ਤਿੱਖੇ ਕਰਨ ਵਾਸਤੇ ਆਪਣੇ ਸ਼ਸਤਰ, ਜਿਹਦੇ ਨਾਲ ਚਮੜਾ ਵੜਦਾ ਸੀ, ਉਹਨੇ ਉਹ ਸਿਲਾ ਪਾਸੇ ਹਟਾਈ ਨਾ ਜਦੋਂ, ਤੇ ਥੱਲੇ ਕੰਗਣ ਰੁੜੇ ਜਾਂਦੇ, ਨਦੀ ਵਗਦੀ ਪਈ ਆ, ਕੰਗਣਾਂ ਦੀ ਗੰਗਾ ਵਗਦੀ ਪਈ ਥੱਲੇ। ਉਹਨੇ ਆਖਿਆ ਰਾਜਾ ਆਹ ਚੱਕ ਲੈ, ਜਿੰਨੇ ਚਾਹੀਦੇ ਆ, ਜਿੰਨੇ ਕਹਿੰਦਾ ਤੇਰਾ ਜੀ ਕਰਦਾ ਖੁਸ਼ ਹੁੰਦਾ ਲੈ ਜਾ ਉਹਨੇ ਕਾ। ਜਦੋਂ ਰਾਜੇ ਨੇ ਰਿੜਦੇ ਦੇਖਿਆ ਥੱਲੇ ਕੰਗਣ, ਸਪੀਡ ਨਾਲ ਜਾ ਰਹੇ ਆ, ਪਿੱਛੋਂ ਸਪੀਡ ਨਾਲ ਆ ਰਹੇ, ਜਿਵੇਂ ਕੋਈ ਫੈਕਟਰੀ ਪਿੱਛੇ ਲੱਗੀ ਹੁੰਦੀ ਆ, ਤੇ ਰਿੜੇ ਜਾਣ ਦੇ ਬੜੇ ਅਥਾਹ ਹੀ ਰਿੜੇ ਜਾਂਦੇ ਆ ਕੰਗਣ। ਹੈਰਾਨ ਹੋਇਆ ਰਾਜਾ, ਬਹੁਤ ਹੈਰਾਨ ਹੋਇਆ। ਰਾਜਾ ਨੂੰ ਹੋਣਾ ਪੈਂਦਾ ਹੈਰਾਨ, ਮੈਂ ਗੱਲ ਕਰ ਰਿਹਾ ਹਰ ਕਾ ਸੇਵਕ ਹਰ ਹੀ ਜਿਹਾ। ਇਹ ਤੇ ਗਰੀਬ ਭਗਤ ਆ, ਭਗਤੀ ਜਿੱਥੇ ਗੱਲ ਆ ਉੱਥੇ ਗੁਰੂ ਤੇ ਗੁਰੂ ਦੀ ਸਿੱਖ ਦੀ ਅੰਦਰੋਂ ਇੱਕੋ ਗੱਲ ਆ। ਰਾਮ ਸੰਤ ਮੈਂ ਭੇਦ ਕਿਛ ਨਾ ਹੀ ਬਾਦਸ਼ਾਹ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹੀਰਾ ਮੱਥਾ ਟੇਕਦਾ, ਮਨ ਵਿੱਚ ਆ ਕਿ ਮੈਂ ਇੰਨਾ ਮੋਰਖ ਇੰਨਾ ਮਹਿੰਗਾ ਹੀਰਾ ਲੈ ਕੇ ਆਇਆ। ਬਹਾਦਰ ਸ਼ਾਹ ਔਰੰਗਜ਼ੇਬ ਦਾ ਵੱਡਾ ਬੱਚਾ, ਸਾਹਿਬਜ਼ਾਦਾ, ਹੁਣ ਬਾਦਸ਼ਾਹ ਬਣਿਆ, ਗੁਰੂ ਗੋਬਿੰਦ ਸਿੰਘ ਨੇ ਰਾਜ ਦਵਾਇਆ, ਇਹ ਹੀਰਾ ਭੇਟਾ ਕੀਤਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਿਆ, ਹੀਰਿਆਂ ਨਾਲ ਨਹੀਂ ਕੰਮ ਚੱਲਣਾ, ਉਹ ਜਿਹੜੀ ਤੈਨੂੰ ਗੱਲ ਆਖੀ ਸੀ ਨਾ ਉਹ ਪੂਰੀ ਕਰ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਇਸ ਤਰ੍ਹਾਂ ਦੁਖੀ ਕਰਕੇ ਮਾਰਿਆ ਨਾ, ਉਹ ਬੰਦੇ ਚਾਹੀਦੇ ਆ, ਅਸੀਂ ਉਹਨਾਂ ਕੋਲ ਬਦਲਾ ਲੈਣਾ, ਤੇ ਤੂੰ ਮੈਨੂੰ ਹੋਰ ਪਾਸੇ ਨਾ ਉਲਝਾ। ਉਹ ਕਹਿੰਦਾ ਜੀ ਹਾਲੇ ਸਮਾਂ ਲੱਗੇਗਾ, ਹਾਲੇ ਮੈਂ ਰਾਜ ਤੇ ਮੇਰੀ ਪੂਰੀ ਪਕੜ ਨਹੀਂ ਹੋਈ, ਹੌਲੀ ਹੌਲੀ ਦੇ ਜਾਂਗੇ, ਤੇ ਹਾਲੇ ਤੁਸੀਂ ਆ ਭੇਟਾ ਸਵੀਕਾਰ ਕਰੋ। ਸੱਚੇ ਪਾਤਸ਼ਾਹ ਹੀਰਾ ਫੜਿਆ, ਵੇਖਿਆ ਗੋਦਾਵਰੀ ਨਦੀ ਦੇ ਕੰਢੇ ਬੈਠੇ ਸੀ, ਸੁੱਟ ਦਿੱਤਾ ਵਿਚਾਲੇ, ਸੁੱਟ ਦਿੱਤਾ ਜਿੱਥੇ ਡੂੰਗੀ ਸੀ ਨਦੀ, ਜਿੱਥੇ ਵਾਹਵਾ ਪਾਣੀ ਦਾ ਚੰਗਾ ਵਹਾ ਸੀ, ਜਿੱਥੋਂ ਦੁਆਰੇ ਨਿਕਲ ਨਹੀਂ ਸਕਦਾ ਸੀ ਕਿਸੇ ਕੀਮਤ ਤੇ ਵੀ, ਉੱਥੇ ਸੁੱਟ ਦਿੱਤਾ। ਇੱਕੋ ਹੀ ਹੀਰਾ ਸੀ ਪੂਰੇ ਰਾਜ ਚ, ਔਰ ਹੈ ਵੀ ਅਮੋਲਕ ਸੀ। ਰਾਜੇ ਨੂੰ ਬੜਾ ਧੱਕਾ ਲੱਗਿਆ ਕਿ ਇਹ ਹੈ ਤੇ ਫਕੀਰ ਹੀ ਆ ਨਾ ਇਹ ਲੋਕ, ਭਾਵੇਂ ਲੋਕ ਇਹਨਾਂ ਨੂੰ ਗੁਰੂ ਮੰਨਦੇ, ਇਹਨਾਂ ਨੂੰ ਕੀ ਕਦਰ ਆ ਇਹਨਾਂ ਚੀਜ਼ਾਂ ਦੀ। ਇਹੀ ਗੱਲ ਹਨੂੰਮਾਨ ਨੂੰ ਆਖੀ ਗਈ ਸੀ ਕਿ ਹੈ ਤੇ ਬਾਂਦਰ ਹੀ ਆ ਨਾ, ਇਹਨੂੰ ਕੀ ਕਦਰ ਆ ਇਹਨਾਂ ਚੀਜ਼ਾਂ ਦੀ। ਉਹਨੂੰ ਪੁੱਛਿਆ ਗਿਆ ਕਿਉਂ ਤੋੜਦਾ, ਕਹਿੰਦਾ ਜੇ ਤੇ ਰਾਮ ਨਹੀਂ ਲਿਖਿਆ ਤੇ ਸਾਡੇ ਕਿਸ ਕੰਮ ਆ। ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ, ਸੱਚੇ ਪਾਤਸ਼ਾਹ ਇੰਨਾ ਮੁੱਲਕ ਹੀਰਾ ਤੁਸੀਂ ਐਵੇਂ ਗਵਾਤਾ, ਸੁੱਟ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਕੀ ਗੱਲ ਹੋ ਗਈ, ਤੇਰੀ ਭੇਟਾ ਪ੍ਰਵਾਨ ਹੋ ਗਈ, ਹੁਣ ਅਸੀਂ ਜਿੱਥੇ ਮਰਜ਼ੀ ਰੱਖੀਏ, ਪ੍ਰਵਾਨ ਆ ਮੇਰੇ ਅੱਗੇ। ਲੋਕ ਕਹਿੰਦੇ ਅਸੀਂ ਮੱਥਾ ਤੁਹਾਨੂੰ ਟੇਕ ਜਾਂਦੇ ਹਾਂ, ਤੁਸੀਂ ਤੁਹਾਡੇ ਅੱਗੋਂ ਜਿਹੜਾ ਮਰਜ਼ੀ ਚੱਕ ਕੇ ਲੈ ਜਾਂਦਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਫਿਰ ਮਿੱਟੀ ਦਾ ਮਾਧੋ ਹੀ ਹੋਇਆ ਨਾ, ਮੈਨੂੰ ਤਾਂ ਕੁਛ ਪਤਾ ਨਹੀਂ ਕਿ ਕਿਹੜੀ ਭਾਵਨਾ ਨਾਲ ਕੋਈ ਲੈ ਕੇ ਆਉਂਦਾ ਅਤੇ ਕਿਹੜੀ ਭਾਵਨਾ ਨਾਲ ਅੱਗੇ ਜਿਹੜਾ ਆਇਆ, ਤਾਂ ਮੈਂ ਕਿਹਨੂੰ ਦੇਣਾ, ਇਹ ਮੈਨੂੰ ਤਾਂ ਫਿਰ ਇਹਦੇ ਬਾਰੇ ਕੋਈ ਪਤਾ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਸਾਰੀ ਧਰਤੀ 'ਤੇ ਜਿੰਨੀ ਮਾਇਆ ਆ, ਜਿੰਨਾ ਧਨ ਪਦਾਰਥ ਆ, ਸਾਰਾ ਮੇਰਾ ਆ ਅਤੇ ਸਾਰਾ ਮੇਰੀ ਰਜ਼ਾ ਵਿੱਚ ਆ, ਜਿੱਥੋਂ ਮੈਂ ਚਾਹਵਾਂ ਜਦੋਂ ਚਾਹਵਾਂ ਉਦੋਂ ਲੈ ਸਕਦਾ। ਸਤਿਗੁਰ ਰਾਮ ਸਿੰਘ ਜੀ ਨੂੰ ਇੱਕ ਸਿੱਖ ਆ ਕੇ ਸੁਪਨਾ ਸੁਣਾਉਂਦਾ, ਸੱਚੇ ਪਾਤਸ਼ਾਹ ਮੈਨੂੰ ਸੁਪਨਾ ਆਇਆ ਦੋ ਬੀਬੀਆਂ ਅਤੇ ਇੱਕ ਭਾਈ, ਅਤੇ ਉਹ ਮੈਨੂੰ ਆ ਕੇ ਕਹਿੰਦੇ ਆ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸੁਨੇਹਾ ਦਿਓ ਕਿ ਆਪਣੀ ਜਿਹੜੀ ਉਹ ਅਮਾਨਤ ਰੱਖੀ ਹੋਈ ਆ ਨਾ ਸਾਡੇ ਕੋਲੋਂ ਲੈ ਲਓ ਹੁਣ। ਅਤੇ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਜਾ ਕੇ ਕਹਿ ਦੇ ਹੱਲ ਨਹੀਂ ਲੈਣੀ, ਜਦੋਂ ਸਾਡਾ ਜੀ ਕਰੂਗਾ ਲੈ ਲਾਂਗੇ। ਉਹ ਪੁੱਛਦਾ ਜੀ ਕੌਣ ਆ ਸੱਚੇ ਪਾਤਸ਼ਾਹ ਨੂੰ, ਉਹ ਕਹਿੰਦੇ ਇੱਕ ਸਤਲੁਜ ਆ ਅਤੇ ਬਾਕੀ ਦੋ ਨਦੀਆਂ ਦਾ ਹੋਰ ਨਾਂ ਲਿਆ, ਜਿਨ੍ਹਾਂ ਦੇ ਵਿੱਚ ਉਹ ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਰੱਖਿਆ ਸੀ। ਧਨ ਸਿੱਖਾਂ ਦੇ ਘਰਾਂ ਵਿੱਚ ਵੀ ਰੱਖਿਆ ਹੋਇਆ, ਆ ਪੈਲੀਆਂ ਕੋਠੀਆਂ ਕਾਰਾਂ ਫੈਕਟਰੀਆਂ, ਜਿੰਨਾ ਧਨ ਸਾਡੇ ਕੋਲ ਨਗਦ ਬੈਂਕਾਂ 'ਚ ਕੀਤੇ ਦੇਸ਼ਾਂ ਵਿਦੇਸ਼ਾਂ 'ਚ, ਇਹ ਗੁਰੂ ਜਦੋਂ ਚਾਹੇ ਉਦੋਂ ਕਢਾ ਸਕਦਾ। ਗੁਰੂ ਨੇ ਅੰਦਰੋਂ ਇੱਥੋਂ ਹੀ ਬਟਨ ਦੱਬਣਾ। ਸਤਿਗੁਰੂ ਜਗਜੀਤ ਸਿੰਘ ਜੀ ਕਹਿੰਦੇ ਗੁਰੂ ਕੋਲ ਐਸਾ ਕੰਪਿਊਟਰ ਜਿਹਦਾ ਮਰਜ਼ੀ ਜਦੋਂ ਮਰਜ਼ੀ ਦੱਬ ਲਵੇ, ਉਦੋਂ ਹੀ ਉਹਨੇ ਲੈ ਕੇ ਆ ਸਕਦਾ, ਉਦੋਂ ਹੀ ਉਹਨੇ ਚੱਕ ਲਿਆਉਣਾ, ਭਾਵੇਂ ਪੂਰਾ ਘਰ ਵੇਚ ਕੇ ਲਿਆਵੇ, ਭਾਵੇਂ ਪੂਰੀ ਆਪਣੀ ਜਾਇਦਾਦ ਵੇਚ ਕੇ ਲਿਆਵੇ, ਉਹਦਾ ਮਨ ਹੀ ਉਦੋਂ ਬਣਾਉਣਾ। ਗੁਰੂ ਨੇ ਬਣਾਉਣਾ ਮਨ, ਜਦੋਂ ਮਨ ਬਣ ਗਿਆ ਅਗਲੇ ਨੇ ਸਭ ਕੁਝ ਚੱਕ ਲਿਆਉਣਾ, ਅਤੇ ਗੁਰੂ ਕਿਸੇ ਕੋਲੋਂ ਕਦੋਂ ਵੀ ਲੈ ਸਕਦਾ, ਇਹ ਤਾਂ ਸਾਂਭਣ ਵਾਸਤੇ ਦਿੱਤਾ ਹੋਇਆ। ਸੁਮੈ ਧਨ ਰੱਖਣ ਕਉ ਦੀਆ, ਰੱਖਣ ਵਾਸਤੇ ਦਿੱਤਾ ਕਿ ਹਾਲੇ ਤੂੰ ਸਾਂਭੀ ਰੱਖ, ਜਦੋਂ ਮੇਰੀ ਜਾ ਹੋ ਲੈ ਲੂੰ, ਤੇ ਮੂਰਖ ਕਹੇ ਧਨ ਮੇਰਾ, ਤੇ ਜੇ ਉਹ ਕਹਿੰਦਾ ਨਾ ਮੇਰਾ ਆ ਤੇ ਫਿਰ ਉਹ ਮੂਰਖ ਆ, ਹੈ ਗੁਰੂ ਦਾ। ਸਤਿਗੁਰੂ ਧਰਤੀ ਚੋਂ ਵੀ ਕਢਾ ਸਕਦੇ ਆ, ਸਮੁੰਦਰਾਂ ਚੋਂ ਵੀ ਕਢਾ ਸਕਦੇ ਆ, ਪਹਾੜਾਂ ਚੋਂ ਵੀ ਕਢਾ ਸਕਦੇ ਆ, ਸਭ ਥਾਵਾਂ ਤੋਂ, ਇਹਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਬਹਾਦਰ ਸ਼ਾਹ ਕਹਿੰਦਾ ਜੀ ਤੁਸੀਂ ਸੁੱਟ ਦਿੱਤਾ ਪਾਣੀ 'ਚ, ਐਵੇਂ ਮੇਰੇ ਤੋਂ ਵੀ ਗਵਾਤਾ। ਸੱਚੇ ਪਾਤਸ਼ਾਹ ਕਹਿੰਦੇ ਆ ਬਹਾਦਰ ਸ਼ਾਹ ਉਹ ਇਹ ਨਦੀ ਹੀ ਹੀਰਿਆਂ ਦੀ ਵਗਦੀ ਪਈ ਆ, ਜਾ ਜਿੰਨੇ ਚਾਹੀਦੇ ਕੱਢ ਲਾ। ਵਿੱਚ ਵੜਿਆ ਤੇ ਗਿੱਟੇ ਗਿੱਟੇ ਪਾਣੀ, ਤੇ ਜਦੋਂ ਵੇਖਿਆ ਨਾ ਤੇ ਰੁੜੇ ਜਾਣ, ਉਹ ਬੁੱਕ ਭਰੇ ਛੱਡ ਦੇਵੇ, ਫਿਰ ਬੁੱਕ ਭਰੇ ਛੱਡ ਦੇਵੇ, ਕਿੰਨੇ ਸਾਰੇ ਝੋਲੀ 'ਚ ਪਾ ਲਿਆ ਉਹਨੇ, ਫਿਰ ਰੱਖ ਦਿੱਤੇ। ਬੜਾ ਹੈਰਾਨ ਹੋਇਆ, ਨਦੀ ਵਗਦੀ ਪਈ ਆ, ਮੈਂ ਸੋਚਦਾ ਹੀ ਖਰੇ ਮੈਂ ਇੱਕ ਹੀ ਲਈ ਫਿਰਦਾ, ਤੇ ਇਹੀ ਆ ਮੁੱਲ ਕਿਆ ਦੁਨੀਆਂ 'ਤੇ, ਹੋਰ ਕਿਤੇ ਹੈ ਨਹੀਂ। ਸਤਿਗੁਰਾਂ ਕੋਲ ਐਸੇ ਪਦਾਰਥ ਲੱਖ ਪਾਰਸ ਪਥਰੀਲੀਆਂ, ਲੱਖ ਕਾਮ ਧੇਨ, ਲੱਖ ਵਗ ਚਰੰਡੇ, ਭਾਈ ਗੁਰਦਾਸ ਜੀ ਰਹਿੰਦੇ ਏਦਾਂ ਦੇ, ਤੇ ਉਹਨਾਂ ਕੋਲ ਬਥੇਰੇ ਨੇ ਪਹਾੜ ਨੇ, ਪਾਰਸਾਂ ਦੇ ਉਹਨਾਂ ਕੋਲ ਬਥੇਰੇ ਨੇ, ਹੀਰਿਆਂ ਦੇ ਪਹਾੜ ਨੇ ਗੁਰੂ ਕੋਲ, ਭਾਵੇਂ ਜਦੋਂ ਮਰਜ਼ੀ ਉਹ ਪ੍ਰਗਟ ਕਰ ਲਵੇ। ਮੈਂ ਗੱਲ ਕਰਦਾ ਭਗਤ ਦੀ ਤੇ ਸਤਿਗੁਰੂ ਦੀ, ਬੇਬੇ ਦਾਨੀ ਦੀ ਮੈਂ ਗੱਲ ਕਰਦਾ ਪਿਆ ਸੀ ਤੇ ਜਦੋਂ ਉਹ ਜਾ ਕੇ ਕੜਾਹ ਪ੍ਰਸ਼ਾਦ ਥੋੜਾ ਜਿਹਾ ਪਾਉਂਦੀ ਹੈ ਨਾ ਦਰਿਆ ਦੇ ਵਿੱਚ, ਅਸੀਂ ਵੀ ਪਾਉਂਦੇ ਹਾਂ, ਸਾਨੂੰ ਹੁਕਮ ਆ ਕੇ ਪਹਿਲਾਂ ਜਦੋਂ ਅਰਦਾਸ ਹੁੰਦੀ ਹੈ ਕੜਾਹ ਪ੍ਰਸ਼ਾਦੀ ਭੋਗ ਲੱਗਦਾ ਗੁਰੂ ਨੂੰ ਤੇ ਪਹਿਲਾਂ ਥੋੜਾ ਜਿਹਾ ਵਰਤਾਰਾ ਪਾਣੀ ਦਾ ਕੱਢਣਾ, ਵਰੁਣ ਦੇਵਤਾ ਸਾਡਾ ਜਿਹੜਾ ਜਾਮਨ ਆ ਪਹਿਲਾਂ ਅਸੀਂ ਉਹਨੂੰ ਦਿਨੇ ਜਿਹਦੇ ਨਾਲ ਸਾਡੀ ਦੋਸਤੀ ਆ ਪਿਆਰ ਆ ਜਿਹੜਾ ਸਾਨੂੰ ਗੁਰੂ ਚੇਤੇ ਕਰਾਉਂਦਾ ਗੁਰੂ ਨਾਲ ਮਿਲਾਪ ਕਰਾਉਂਦਾ ਉਹਦਾ ਪਹਿਲਾਂ ਵਰਤਾਰਾ ਕੱਢਦੇ। ਹਰ ਸਿੱਖ ਨੂੰ ਕੱਢਣਾ ਚਾਹੀਦਾ ਵਰੁਣ ਦੇਵਤੇ ਦਾ ਵਰਤਾਰਾ ਤੇ ਮਾਤਾ ਰੋਜ਼ ਲੈ ਕੇ ਜਾਂਦੀ ਹੈ ਜੋ ਪਦਾਰਥ ਘਰ ਚ ਬਣਦਾ ਉੱਥੇ ਲੈ ਕੇ ਜਾਂਦੀ ਹੈ ਮੱਥਾ ਟੇਕਦੀ ਹੈ ਲਓ ਮਹਾਰਾਜ ਆਪਣਾ ਹਿੱਸਾ। ਲੰਮੀ ਉਮਰ ਲੰਘਾ ਕੇ ਮਾਤਾ ਕਹਿੰਦੀ ਹੈ ਜਿੰਨੀ ਮੇਰੇ ਕੋਲ ਨਿਭਾ ਹੋਈ ਨਿਭਾ ਦਿੱਤੀ ਹੈ ਹੁਣ ਬੁੱਢੀ ਹੋ ਗਈ ਹੁਣ ਨਹੀਂ ਆ ਹੁੰਦਾ। ਆਵਾਜ਼ ਆਈ ਹੈ ਫਿਰ ਹੁਣ ਕੀ ਕਰਨਾ ਚਾਹੀਦਾ ਕਹਿੰਦੇ ਹੁਣ ਤੂੰ ਨੇੜੇ ਹੋ ਕੇ ਵਗ ਹੁਣ ਤੂੰ ਨੇੜੇ ਆ ਜਾ। ਮਾਤਾ ਘਰ ਨੂੰ ਗਈ ਆ ਦਿਨੇ ਭਜਨ ਕਰਦੀ ਰਹੀ ਆ ਸ਼ਾਮ ਤੱਕ ਸਾਰੀ ਪੈਲੀ ਨੂੰ ਰੋੜ ਕੇ ਤੇ ਪਿੰਡ ਦੇ ਲਾਗੇ ਆ ਗਿਆ ਪਾਣੀ ਦਾ ਦਰਿਆ। ਲੋਕਾਂ ਨੇ ਵੇਖਿਆ ਹੋਰ ਤੇ ਕੋਈ ਚਾਰਾ ਨਹੀਂ ਸੀ, ਮਾਤਾ ਤੇ ਲੋਕਾਂ ਦੀ ਸ਼ਰਧਾ ਵੀ ਹੈ ਸੀ ਭਜਨ ਬੰਦਗੀ ਵਾਲੀ ਸੀ। ਮਾਤਾ ਨੂੰ ਜਾ ਕੇ ਦੱਸਦਿਆ ਮਾਤਾ 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 ਕਹਿੰਦੀ ਕੀ ਹੋਇਆ ਦਰਿਆ ਨੇ ਪਿੰਡ ਨੂੰ ਢਾਹ ਲਾ ਦਿੱਤੀ ਆ, ਆਪਾਂ ਤੇ ਝੱਟ ਤੱਕ ਸਾਰੇ ਦਰਿਆ ਦੀ ਭੇਟਾ ਹੋਣ ਵਾਲੇ ਆ। ਮਾਤਾ ਨੇ ਆਪਣੀ ਡੰਗੋਰੀ ਫੜੀ ਹੌਲੀ ਹੌਲੀ ਆ ਗਈ ਦਰਿਆ ਦੇ ਕੰਢੇ ਤੇ ਕਹਿੰਦੀ ਮੈਂ ਤੈਨੂੰ ਨੇੜੇ ਆਉਣ ਵਾਸਤੇ ਕਿਹਾ ਸੀ ਕਿ ਪਿੰਡ ਢਾਉਣ ਵਾਸਤੇ ਕਿਹਾ ਸੀ, ਥੋੜਾ ਪਰੇ ਹੋ ਕੇ ਵਗ। ਉਸੇ ਵੇਲੇ ਹੀ ਪਰੇ ਹੋ ਗਿਆ ਦਰਿਆ ਵੀ। ਅੱਜ ਵੀ ਸੰਤਾਂ ਭਗਤਾਂ ਦਾ ਗੁਰੂਆਂ ਪੀਰਾਂ ਦਾ ਕਹਿਣਾ ਮੰਨਦੇ ਆ ਦਰਿਆ ਦੀ ਕੀ ਗੱਲ ਕਰਨੀ ਆ। ਫਰੀਦ ਜੀ ਕਹਿੰਦੇ ਫਰੀਦਾ ਕਿਤੇ ਤੂੰ ਗੁਰੂ ਦਾ ਹੋ ਕੇ ਤੇ ਦੇਖ ਤੇ ਸਤਿਗੁਰਾਂ ਨੇ ਆਪਣੇ ਵੱਲੋਂ ਫਰੀਦ ਦੀ ਗੱਲ ਨੂੰ ਆਖਿਆ ਫਰੀਦਾ ਉਹ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਇੱਕ ਦਰਿਆ ਦੀ ਕੀ ਗੱਲ ਕਰਨੀ ਆ, ਸਾਰੀ ਸ੍ਰਿਸ਼ਟੀ ਦੇ ਸਾਰੇ ਜੀ ਤੇਰੇ ਨਾਲ ਉਦਾਂ ਹੀ ਪਿਆਰ ਕਰਨਗੇ ਜਿੱਦਾਂ ਮੈਂ ਕਰਾਂਗਾ, ਜਿੱਦਾਂ ਦਾ ਮੈਂ ਆਪਣੇ ਸੰਤਾਂ ਭਗਤਾਂ ਨੂੰ ਕਰਦਾ। ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸੁਣਾਉਂਦੇ ਆ ਸੰਤ ਹਰਨਾਮ ਸਿੰਘ ਜੀ ਗੜ੍ਹ ਦੀਵਾਲੇ ਵਾਲਿਆਂ ਦੀ ਗੱਲ। ਉਹਨਾਂ ਦੇ ਡੇਰੇ ਇੱਕ ਕੋਹੜੀ ਆ ਗਿਆ ਜਿਹੜਾ ਪਿੰਡ ਵਾਲਿਆਂ ਨੇ ਘਰ ਵਾਲਿਆਂ ਨੇ ਘਰੋਂ ਕੱਢਿਆ, ਪਿੰਡ ਵਾਲਿਆਂ ਨੇ ਪਿੰਡੋਂ ਕੱਢ ਦਿੱਤਾ, ਸਰੀਰ ਗਲਿਆ ਸੀ ਤੇ ਉਹਨਾਂ ਦੇ ਡੇਰੇ ਦੇ ਨੇੜੇ ਆ ਗਿਆ, ਨੇੜੇ ਆ ਗਿਆ। ਸੰਤਾਂ ਨੂੰ ਉਹਦੇ ਤੇ ਤਰਸ ਆ ਗਿਆ, ਸੰਤ ਜਵੈਣ ਤੇ ਸੁੱਖਾ ਪਾ ਕੇ ਸ਼ਰਦਾਈ ਪੀਂਦੇ ਹੁੰਦੇ ਸੀ। ਉਹ ਥੋੜੀ ਜਿਹੀ ਉਹਨੂੰ ਵੀ ਦੇਣੀ ਸ਼ੁਰੂ ਕੀਤੀ, ਆਖਿਆ ਲੈ ਲਾ ਇਹਦੇ ਤੇ ਭਜਨ ਕੀਤਾ ਹੋਇਆ, ਇਹ ਸਰਬ ਰੋਗ ਦਾ ਔਖਦ ਨਾਮ ਵੀ ਇਹਦੇ ਵਿੱਚ ਮਿਲਾਇਆ ਹੋਇਆ। ਉਹ ਪੀਣ ਲੱਗ ਪਿਆ ਥੋੜੀ ਥੋੜੀ, ਸੰਤ ਭਜਨ ਕਰਕੇ ਰੋਜ਼ ਉਹਨੂੰ ਦੇ ਦਿਆ ਕਰਨ, ਉਹਦਾ ਸਰੀਰ ਕੰਚਨ ਵਰਗਾ ਹੋ ਗਿਆ। ਸੰਤਾਂ ਦੇ ਡੇਰੇ ਦੀ ਫਿਰ ਉਹ ਸੇਵਾ ਕਰਦਾ ਰਿਹਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਪਿੰਡ ਦੇ ਲੋਕ ਕਹਿੰਦੇ ਸੀ ਸੱਚੇ ਪਾਤਸ਼ਾਹ ਇਹਦਾ ਸਾਰਾ ਸਰੀਰ ਗਲਿਆ ਹੋਇਆ ਸੀ, ਆ ਸੰਤਾਂ ਨੇ ਕਿਰਪਾ ਕੀਤੀ ਆ। ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਦੇ ਸਰੀਰ ਨੂੰ ਚੰਗੀ ਤਰ੍ਹਾਂ ਦੇਖਿਆ, ਆ ਪੈਰ ਦੇ ਅੰਗੂਠੇ ਤੇ ਛੋਟੀ ਜਿਹੀ ਇੱਕ ਗੰਢ ਬੱਜੀ ਸੀ ਮੋਟੀ ਜੀ, ਬਾਕੀ ਸਾਰਾ ਸਰੀਰ ਉਹਦਾ ਕੰਚਨ ਵਰਗਾ ਸੀ, ਠੀਕ ਹੋ ਗਿਆ। ਸੰਤ ਹਰਨਾਮ ਸਿੰਘ ਜੀ ਤੇ ਲੋਕਾਂ ਦੀ ਸ਼ਰਧਾ ਬਣ ਗਈ, ਦਰਿਆ ਨੇ ਪਿੰਡ ਨੂੰ ਢਾਹ ਲਾਈ, ਲੋਕ ਸੰਤਾਂ ਕੋਲ ਦੌੜ ਕੇ ਆ ਗਏ। ਸਤਿਗੁਰੂ ਪ੍ਰਤਾਪ ਸਿੰਘ ਜੀ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ ਪੂਰਬ ਦੀ ਬੋਲੀ ਬੋਲਦੇ ਸੀ ਤੇ ਫਿਰ ਉਹ ਆਪਣੇ ਛੁੱਟੀ ਲੈ ਕੇ ਗਏ, ਪਾਣੀ ਨੂੰ ਛੁੱਟੀ ਲਾ ਕੇ ਆਖਿਆ ਉਧਰ ਕੋ ਹੋ ਜਾ, ਪਿੰਡ ਤੋਂ ਪਰੇ ਨੂੰ ਹੋ ਜਾ, ਉਧਰ ਕੋ ਹੋ ਜਾ। ਉਸੇ ਵੇਲੇ ਹੀ ਕਹਿੰਦਿਆਂ ਸਾਰੀ ਪਾਣੀ ਉਧਰ ਨੂੰ ਹੋ ਗਿਆ, ਪਾਣੀ ਨੂੰ ਛੁੱਟੀ ਲਾਈ ਸੀ। ਸਤਿਗੁਰੂ ਰਾਮ ਸਿੰਘ ਨੇ ਆਖਿਆ ਫਿਰ ਹੋ ਜਾ, ਮੈਨੂੰ ਜਲਦੀ ਆ, ਬੇੜੀ ਵਾਲਾ ਬਿਠਾਉਂਦਾ ਨਹੀਂ ਪਿਆ, ਮੈਂ ਜਾਣਾ। ਉਸੇ ਵੇਲੇ ਪਾਣੀ ਜੰਮ ਗਿਆ ਬਰਫ਼ ਵਾਂਗੂ, ਸ਼ੀਸ਼ੇ ਵਾਂਗੂ ਸੱਚੇ ਪਾਤਸ਼ਾਹ ਪੂਵੇ ਪਾਏ ਸੀ, ਉੱਤੋਂ ਦੀ ਲੰਘੇ, ਲੋਕ ਹੈਰਾਨ ਹੋ ਗਏ। ਇਹ ਲੋਕ ਗੱਲ ਮੰਨਦੇ ਆ ਪਰ ਆਪਾਂ ਜੇ ਇਹਨਾਂ ਨਾਲ ਪਿਆਰ ਪਾਈਏ ਸਾਡੀ ਤੇ ਸਗੋਂ ਨੇ ਇਹਨਾਂ ਨਾਲ ਦੋਸਤੀ ਬਣਾਈ ਹੋਈ, ਆਪਾਂ ਇਸ਼ਨਾਨ ਤੇ ਰੋਜ਼ ਕਰਦੇ ਹਾਂ, ਪਰ ਸਾਨੂੰ ਕਦਰ ਨਹੀਂ ਹੈ ਕਿ ਅਸੀਂ ਜੇ ਚੌਲ ਬਣਾਏ ਆ ਤੇ ਦੋ ਚੌਲ ਵੀ ਆਪਾਂ ਉਹਦੇ ਵਿੱਚ ਪਾ ਦਈਏ, ਜੇ ਕੜਾਹ ਪ੍ਰਸ਼ਾਦ ਬਣਾਇਆ ਤੇ ਥੋੜਾ ਉਹ ਵੀ ਵਿੱਚ ਪਾ ਦਈਏ ਤੇ ਉਹਦੇ ਨਾਲ ਥੋੜਾ ਪਿਆਰ ਵੀ ਰੱਖੀਏ ਤੇ ਫਿਰ ਉਹ ਆਪਾਂ ਨੂੰ ਸਾਥ ਦਿੰਦਾ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ ਦੇ ਚਲੇ ਗਏ, ਦੌਰਾ ਚਲੇ ਗਿਆ। ਇੱਕ ਥਾਂ ਤੇ ਸੱਚੇ ਪਾਤਸ਼ਾਹ ਜੀ ਪਹੁੰਚਿਆ, ਦੌਰਾ ਜਿਸ ਵੇਲੇ ਰਾਤ ਨੂੰ ਉਤਾਰਾ ਹੋਇਆ ਤੇ ਪਾਤਸ਼ਾਹ ਜੀ ਨੇ ਆਖਿਆ ਸਿੱਖਾਂ ਨੂੰ ਪਤਾ ਕਰੋ, ਪਤਾ ਲੱਗਿਆ ਖੂਹ ਤੇ ਹੈ ਸੱਚੇ ਪਾਤਸ਼ਾਹ ਪਰ ਪਾਣੀ ਥੋੜਾ ਜਿਹਾ ਵਿੱਚ, ਇੰਨੇ ਕੁ ਪਾਣੀ ਨਾਲ ਗੁਜ਼ਾਰਾ ਨਹੀਂ ਹੋਣਾ। ਤੇ ਸੱਚੇ ਪਾਤਸ਼ਾਹ ਜਾ ਕੇ ਖੂਹ ਤੇ ਖਲੋ ਕੇ ਨਾ ਲੱਗ ਗਏ, ਕਹਿੰਦੇ ਰਾਮ ਗਊਆਂ ਆਣ ਉਤਰੀਆਂ, ਇਹਨਾਂ ਨੂੰ ਪਿਆਸੇ ਭੁੱਖੇ ਪਿਆਸੇ ਨਾ ਮਾਰੀ, ਪਾਣੀ ਚਾਹੀਦਾ ਇਹਨੂੰ, ਪਾਣੀ ਬਥੇਰਾ ਹੋ ਗਿਆ, ਬਥੇਰਾ ਵਰਤਿਆ ਫੇਰ ਨਹੀਂ ਮੁੱਕਿਆ। ਇਹ ਕਹਿਣਾ ਮੰਨਦੇ ਆ, ਪਰ ਮੰਨਦੇ ਉਹਨਾਂ ਦਾ ਜਿਹੜੇ ਉਹਦੇ ਨਾਲ ਪਿਆਰ ਕਰਦੇ ਆ। ਮੈਂ ਗੱਲ ਉਹਨਾਂ ਦੀ ਕਰਦਾ ਪਿਆ, ਸਾਡਾ ਇਤਿਹਾਸ ਇਹ ਗੱਲ ਬੋਲਦਾ ਪਿਆ।
ਮਨੁਹ ਬੁਲਾਈ ਕਿਨ ਗੋਪਾਰੀ, ਤੇ ਜਲ ਪਾਤਰ ਭਰ ਲੀਨੋ।
ਗੁਰੂ ਨਾਨਕ ਨੇ ਆਵਾਜ਼ ਮਾਰੀ ਸੀ ਨਦੀ ਨੂੰ, ਨਦੀ ਨੂੰ। ਇਹਨਾਂ ਸਿੱਧਾਂ ਨੇ ਨਦੀ ਦਾ ਪਾਣੀ ਅਲੋਪ ਕੀਤਾ ਸੀ ਆਪਣੀ ਤਾਕਤ ਦੇ ਨਾਲ। ਹਰ ਬੰਦਾ ਜਪ ਤਪ ਕਰਦਾ, ਸ਼ਕਤੀਆਂ ਮਿਲ ਜਾਂਦੀਆਂ ਨੇ। ਮੈਂ ਦੁਪਹਿਰੇ ਗੱਲ ਕਰਦਾ ਪਿਆ ਸੀ ਕਿ ਬਾਬਾ ਬੁੱਢਾ ਜੀ ਬੀੜ ਵਿੱਚੋਂ ਘਾਹ ਖੋਤਰ ਕੇ ਗੁਰੂ ਕੇ ਘੋੜਿਆਂ ਨੂੰ ਪਾਉਂਦੇ ਸੀ, ਗਊਆਂ ਵਾਸਤੇ ਭੇਜਦੇ ਸੀ, ਲੱਕੜ ਬਾਨਣ ਲਈ ਲੰਗਣ ਵਾਸਤੇ ਭੇਜ ਦਿੰਦੇ ਸੀ। ਵਿਹਲੇ ਨਹੀਂ ਸੀ ਰਹਿੰਦੇ, ਕੰਮ ਕਰਦੇ ਰਹਿੰਦੇ ਸੀ ਕੋਈ ਨਾ ਕੋਈ, ਪਰ ਇੱਛਾ ਵੀ ਕੋਈ ਨਹੀਂ ਸੀ ਕਿ ਮੈਨੂੰ ਕੁਛ ਮਿਲੇ। ਕੋਈ ਇੱਛਾ ਨਹੀਂ, ਕੋਈ ਮੰਗ ਨਹੀਂ, ਤੇ ਰਿੱਧੀਆਂ ਸਿੱਧੀਆਂ ਹਰ ਵੇਲੇ ਹਾਜ਼ਰ ਖੜੀਆਂ ਰਹਿੰਦੀਆਂ ਸੀ। ਉਹ ਤੇ ਖੜੀਆਂ ਰਹੀਆਂ, ਪਰ ਸਤਿਗੁਰੂ ਵੀ ਉਹਨਾਂ ਦੀ ਰਸਨਾ ਤੇ ਆ ਕੇ ਬੈਠ ਗਿਆ। ਮੈਂ ਗੱਲ ਇਹ ਕਰਦਾ, ਜਿਹੜੇ ਗੁਰੂ ਵਾਸਤੇ ਕੋਈ ਵੀ ਕੁਰਬਾਨੀ ਕਰਦੇ, ਆਪਾਂ ਰੋਜ਼ ਪੜ੍ਹਦੇ ਹਾਂ, ਆਨੰਦ ਸਾਹਿਬ ਸੁਣਦੇ ਹਾਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਹੋ, ਕਦੀ ਗੁਰੂ ਵਾਸਤੇ ਕੋਈ ਕੁਰਬਾਨੀ ਕਰਦੇ ਹਾਂ, ਸਦਾ ਕਰਨੀ ਚਾਹੀਦੀ ਹੈ। ਤਨ ਮਨ ਤਬ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਇਹ ਪਦਵੀ ਤੇ ਮਿਲ ਜਾਂਦੀ ਹੁਕਮ ਮੰਨਣ ਵਾਲਿਆਂ ਨੂੰ, ਪਰ ਜਿਹੜਾ ਆਪਾਂ ਸਮਰਪਣ ਕਰੇ, ਕੁਛ ਨਹੀਂ ਕਰਨ ਦੀ ਲੋੜ। ਮੈਨੂੰ ਕਈ ਪੁੱਛਦੇ ਆ ਕੀ ਕਰੀਏ ਕੀ ਕਰੀਏ, ਇੱਕੋ ਹੀ ਗੱਲ ਕਰਨ ਦੀ ਲੋੜ ਆ ਕਿ ਤੁਸੀਂ ਆਪਣਾ ਆਪ ਗੁਰੂ ਨੂੰ ਸੌਂਪ ਦਿਓ। ਮੇਰੇ ਸਾਹਮਣੇ ਗੱਲ ਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਇੱਕ ਸੰਤ ਸਾਡੇ ਹੁੰਦੇ ਸੀ ਦਲੀਪ ਸਿੰਘ ਜੀ ਹੁਣੀ, ਜੈਦਾ ਨਿਰੰਜਨ ਸਿੰਘ ਜੀ ਦੇ ਭਰਾ, ਕੱਕੜਾਂ ਤੋਂ ਸੀ, ਫਿਰ ਸੰਤ ਨਗਰ ਰਹੇ, ਉੱਥੋਂ ਸਾਡੇ ਯੂਪੀ ਵਿੱਚ ਆ ਗਏ। ਪਰਿਵਾਰ ਕਾਫੀ ਸੀ ਉਹਨਾਂ ਦਾ, ਕੁਛ ਭੈਣੇ ਸਾਹਿਬ ਵੀ ਉਹਨਾਂ ਦੇ ਪਰਿਵਾਰ ਦੇ ਜੀ ਰਹਿੰਦੇ ਨੇ, ਤੇ ਉਹਨਾਂ ਨੇ ਆਖਿਆ ਸੱਚੇ ਪਾਤਸ਼ਾਹ ਪੰਡ ਭਾਰੀ ਆ, ਮੇਰੇ ਕੋਲ ਸਾਂਭੀ ਨਹੀਂ ਜਾਂਦੀ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਬੱਸ ਵਿੱਚ ਬਹਿ ਕੇ ਸਿਰ ਤੇ ਚੱਕੋ, ਇਹ ਤੇ ਕੋਈ ਚੰਗੀ ਗੱਲ ਨਹੀਂ ਹੈ ਨਾ, ਤੇ ਪੰਡ ਤੁਸੀਂ ਮੈਨੂੰ ਦੇ ਦੋ, ਬੱਚੇ ਬੱਚਿਆਂ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ, ਵਿਆਹਣਾ ਪੜ੍ਹਾਉਣਾ ਦੇਸਾਂ ਪ੍ਰਦੇਸਾਂ ਵਿੱਚ ਜਿੱਥੇ ਵੀ ਸੈੱਟ ਕਰਨਾ ਉਹ ਮੇਰੀ ਜ਼ਿੰਮੇਵਾਰੀ ਆ, ਤੁਸੀਂ ਜਪੋ ਨਾਮ, ਬੇਫਿਕਰ ਹੋ ਕੇ ਚਿੰਤਾ ਛੱਡ ਦਿਓ, ਚਿੰਤਾ ਮੈਨੂੰ ਦੇ ਦਿਓ, ਇਹ ਚਿੰਤਾ ਦੀ ਪੰਡ ਮੈਨੂੰ ਦੇ ਦਿਓ। ਸਤਿਗੁਰਾਂ ਨੇ ਜ਼ਿੰਮੇਵਾਰੀ ਲੈ ਲਈ। ਮੈਂ ਕਹਿੰਦਾ ਸਤਿਗੁਰੂ ਜ਼ਿੰਮੇਵਾਰੀ ਲੈਂਦਾ ਆ, ਪਰ ਉਹਦੀ ਲੈਂਦਾ ਜਿਹੜਾ ਸਤਿਗੁਰਾਂ ਨੂੰ ਸਮਰਪਣ ਕਰੇ, ਦੇ ਦੇਵੇ। ਸਭ ਤੋਂ ਸੌਖਾ ਇੱਕ ਹੀ ਕੰਮ ਕਰੋ, ਹੋਰ ਕੁਛ ਨਾ ਕਰੋ, ਆਪਣਾ ਆਪ ਸਤਿਗੁਰੂ ਨੂੰ ਸੌਂਪ ਦਿਓ। ਮੱਥਾ ਤੇ ਅਸੀਂ ਟੇਕਦੇ ਹਾਂ, ਮੱਥਾ ਟੇਕਣ ਦਾ ਭਾਵ ਹੀ ਇਹ ਹੁੰਦਾ, ਸੱਚੇ ਪਾਤਸ਼ਾਹ ਮੈਂ ਤੇਰਾ, ਜਿਹਨੇ ਤੇਰਾ ਕਹਿ ਦਿੱਤਾ ਨਾ ਇੱਕ ਵਾਰੀ, ਉਹਨੇ ਜੋਗੇ ਨੇ ਕਿਹਾ ਸੀ ਮੈਂ ਤੇਰੇ ਜੋਗਾ, ਤੇ ਸਤਿਗੁਰਾਂ ਨੇ ਸਾਰੀ ਜ਼ਿੰਦਗੀ ਫਿਰ ਉਹਦਾ ਸਾਥ ਨਿਭਾਇਆ ਜਿੱਥੇ ਜਿੱਥੇ ਲੋੜ ਪਈ। ਮੈਂ ਕਹਿੰਦਾ ਇਹ ਕੀ ਗੱਲ ਕਰਨੀ ਆ, ਪਸ਼ੂ ਪੰਛੀ ਜੰਗਲ ਦੇ ਜੀਵ, ਇੱਕ ਹਰਣੀ ਪੇਟ ਚ ਬੱਚੇ, ਉਹ ਕਹਿੰਦੀ ਆ ਸੱਚੇ ਪਾਤਸ਼ਾਹ ਇਸ ਵੇਲੇ ਤੇਰੇ ਬਿਨਾਂ ਕੌਣ ਸਹਾਇਤਾ ਕਰੇ। ਸ਼ਿਕਾਰੀ ਨੇ ਇੱਕ ਪਾਸੇ ਜਾਲ ਲਾ ਦਿੱਤਾ, ਇੱਕ ਪਾਸੇ ਕੁੱਤੇ ਖੜੇ ਕਰ ਦਿੱਤੇ ਆ, ਇੱਕ ਪਾਸੇ ਅੱਗ ਲਾ ਦਿੱਤੀ ਆ, ਉਧਰ ਹਵਾ ਇੱਧਰ ਨੂੰ ਅੱਗ ਆ ਰਹੀ ਆ ਹਵਾ ਦੇ ਨਾਲ, ਇੱਧਰ ਆਪ ਤੀਰ ਲੈ ਕੇ ਬਾਜ ਲੈ ਕੇ ਖਲੋਤਾ ਹੋਇਆ, ਇੱਧਰ ਬੱਚਿਆਂ ਦੀ ਮੈਨੂੰ ਪ੍ਰਸੂਤ ਦੀ ਪੀੜਾ ਆ, ਭੱਜ ਮੈਂ ਸਕਦੀ ਨਹੀਂ ਹੈ, ਤੇ ਆ ਮੇਰੀ ਜੇ ਹੁਣ ਸਹਾਇਤਾ ਕਰਦੇ ਤੇ ਮੈਂ ਤੇਰੀ ਆ, ਬੱਚੇ ਵੀ ਤੇਰੇ ਆ, ਇਹ ਸੰਸਾਰ ਵੀ ਤੇਰਾ, ਰਚਨਾ ਵੀ ਤੇਰੀ ਆ, ਤੇਰੀ ਮਰਜ਼ੀ ਆ ਬਚਾਉਣਾ ਤੇ ਬਚਾ ਦੇ, ਨਹੀਂ ਤੇ ਇਹ ਚੰਦ ਮਿੰਟਾਂ ਦੀ ਖੇਡ ਹੈ। ਉਸੇ ਵੇਲੇ ਸ਼ਿਕਾਰ ਹੋਰ ਪਾਸੇ ਨਿਕਲਿਆ, ਕੁੱਤਾ ਉਧਰ ਨੂੰ ਭੱਜ ਗਿਆ, ਹਵਾ ਉਧਰਲੀ ਹੋ ਗਈ, ਜਿੱਧਰ ਜਾਲ ਲੱਗਿਆ ਸੀ ਉਹਨੇ ਜਾਲ ਜਾ ਸਾੜਿਆ, ਇੱਧਰ ਸੱਪ ਨੇ ਪੈਰ ਤੇ ਸ਼ਿਕਾਰੀ ਦੇ ਡੰਗ ਮਾਰਿਆ, ਤੀਰ ਛੁੱਟ ਗਿਆ, ਬਾਜ ਨੂੰ ਲੱਗ ਗਿਆ, ਚਾਰੇ ਪਾਸੇ ਖਾਲੀ ਹੋ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਿਖਦੇ ਆ, ਬਦਕ ਪ੍ਰਹਾਰਣ ਮ੍ਰਿਗੀ ਪੇਖ, ਬਦਕ ਪ੍ਰਹਾਰਣ ਮ੍ਰਿਗੀ ਪੇਖੰਤ, ਹਰਨੀ ਨੂੰ ਦੇਖ ਕੇ ਬਦਕ ਮਾਰਨਾ ਚਾਹੁੰਦਾ, ਆਹੋ ਜਾ ਸਰਖੇਨ ਗੋਪਾਲਾ ਨਾਨਕ ਰੋਮ ਨਾ ਛਿਦਿਆ, ਤੇ ਉਹ ਗੁਰੂ ਨੂੰ ਉਹਨੇ ਯਾਦ ਕੀਤਾ ਤੇ ਰੋਮ ਬਾਹਰ ਨਾ ਬਾਂਕਾ ਕਰ ਸਕੇ, ਭਾਵੇਂ ਸਭ ਜਗ ਵੈਰੀ ਹੋਏ, ਇਹ ਤੇ ਦੋ ਚਾਰ ਹੀ ਉਹਨੇ ਇੰਤਜ਼ਾਮ ਕੀਤੇ ਸੀ। ਮ੍ਰਿਗੀ ਪੇਖੰਤ ਬਦਕ ਪ੍ਰਹਾਰਣ ਆਹੋ ਜਾ ਸਰਖੇਨ ਗੋਪਾਲਾ ਨਾਨਕ ਰੋਮ ਨਾ ਛਿਦਿਆ, ਤੇ ਬਹੁ ਜਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਾ, ਹੋਵੰਤ ਆ ਗਿਆ ਭਗਵਾਨ ਪੁਰਖਾ ਨਾਨਕ ਕੀਤੀ ਸਾਸ ਅਕਰ ਖਤੇ। ਜੇ ਨਾ ਕਿਰਪਾ ਹੋਵੇ ਤੇ ਨੀਕੀ ਕੀਰੀ ਮੈਂ ਕੱਲ ਰੱਖੇ, ਭਸਮ ਕਰੇ ਲਟ ਲਸਕਰ ਕੋਟ ਲੱਖ ਹੈ, ਲੱਖਾਂ ਕਰੋੜਾਂ ਕਰੋੜਾਂ ਲੱਖ ਭਸ ਲਸਕਰ ਫੌਜਾਂ ਉਹ ਕੀੜੀ ਕੋਲੋਂ ਮਰਵਾ ਸਕਦਾ ਸਤਿਗੁਰੂ, ਕੀੜੀ ਕੋਲੋਂ ਉਹਦੇ ਵਿੱਚ ਜ਼ਹਿਰ ਰੱਖ ਕੇ। ਇਹ ਤੇ ਸਤਿਗੁਰ ਦੀ ਆਪਣੀ ਰਜਾਇਤ ਤੇ ਗੱਲ ਕੁਛ ਨਹੀਂ ਹੈ। ਜਿੱਥੇ ਪਾਣੀ ਦੇ ਵਿੱਚ ਡੁੱਬਦਾ ਹੈ ਹਾਥੀ, ਤੰਦੂਏ ਨੇ ਉਹਦੀਆਂ ਲੱਤਾਂ ਤੋਂ ਫੜਿਆ ਹੋਇਆ, ਖਿੱਚ ਕੇ ਪਾਣੀ ਨੂੰ ਲੈ ਕੇ ਜਾ ਰਿਹਾ, ਪਾਣੀ ਵਿੱਚ ਫੁੱਲ ਰੁੜਦਾ ਰੁੜਦਾ ਉਸ ਵੇਲੇ ਸੁਣ ਵਿੱਚ ਹਾਥੀ ਨੇ ਫੜਿਆ, ਜਦੋਂ ਡੁੱਬ ਚੱਲਿਆ ਤੇ ਭਾਈ ਗੁਰਦਾਸ ਜੀ ਲਿਖਦੇ, ਜੋ ਪਰ ਸੁਣ ਰਹੀ ਜਲ ਉੱਪਰ ਤਬ ਗਜ ਟੇਰ ਅਲਾਇਆ। ਥੋੜੀ ਜਿਹੀ ਸੁਣ ਰਹਿ ਗਈ ਬਾਹਰ ਜਿੱਥੋਂ ਸਾਹ ਲੈ ਰਿਹਾ ਸੀ ਤੇ ਉਹ ਟੇਰਿਆ ਉਹਨੇ ਅਲਾਇਆ, ਇੱਕ ਪੁਕਾਰ ਕੀਤੀ, ਸੱਚੇ ਪਾਤਸ਼ਾਹ ਜੇ ਭੇਟਾ ਮਨਜੂਰਿਆ ਤੇ ਜਾਨ ਤੇਰੇ ਹਵਾਲੇ ਆ। ਫੁੱਲ ਵੈਕੁੰਠ ਤੋਂ ਇੰਨੀ ਜ਼ੋਰ ਦੀ ਦੌੜੇ, ਅਸੀਂ ਡੰਗਰਾਂ ਦੇ ਮਗਰ ਦੌੜਦੇ ਰਹੇ ਹਾਂ, ਜਦੋਂ ਵੇਖਿਆ ਨਾ ਹੁਣ ਭੱਜ ਕੇ ਨਹੀਂ ਫੜ ਹੁੰਦਾ ਤੇ ਫਿਰ ਮਗਰੋਂ ਡੰਡਾ ਵਗਾਤਾ ਮਾਰੀਦਾ ਸੀ। ਸਤਿਗੁਰ ਸੱਚੇ ਪਾਤਸ਼ਾਹ ਦੌੜੇ, ਪਹਿਲਾਂ ਚੱਲੇ ਗਰੜ ਉੱਤੇ ਰਾਹ 'ਚ ਛੱਡ ਦਿੱਤਾ, ਫਿਰ ਗੁਰੂ ਨਾਨਕ ਵਾਂਗੂ ਦੌੜ ਕੇ ਆਏ ਅੱਖ ਮੀਚ ਕੇ ਪਹੁੰਚਣ ਵਾਲੀ ਸ਼ਕਤੀ ਨਾਲ, ਫਿਰ ਵੀ ਥੋੜਾ ਪਿੱਛੇ ਰਹਿ ਗਏ। ਫਿਰ ਸੁਦਰਸ਼ਨ ਜਿਹੜਾ ਸੀ ਉਹ ਵਗਾਤਾ ਪਾਣੀ ਵਿੱਚ ਮਾਰਿਆ, ਉਹ ਘੁੰਮਦਾ ਘੁੰਮਦਾ ਜਾ ਕੇ ਤਾਰਾਂ ਵੱਡੀਆਂ, ਦੂਜਾ ਸਾਹ ਲੈਣ ਤੋਂ ਪਹਿਲਾਂ ਚੱਕ ਕੇ ਹਾਥੀ ਬਾਹਰ ਕੱਢ ਦਿੱਤਾ। ਤਬ ਗਜ ਟੇਰ ਅਲਾਇਆ ਤੇ ਸੱਚੇ ਪਾਤਸ਼ਾਹ ਗੁਰਬਾਣੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਘਟਨਾ ਨੂੰ ਇਸ ਤਰ੍ਹਾਂ ਲਿਖਦੇ ਆ, ਜਬ ਹੀ ਸਰਨ ਗਹੀ ਕਿਰਪਾ ਨਿਤ ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹ ਲਓ ਬਰਨੋ ਰਾਮ ਕਹਤ ਬੰਧਨ ਤੇ ਤੂੰ ਤਾਂ। ਕਹਿੰਦਿਆ ਸਾਰ ਹਲੇ ਕਿਹਾ ਹੀ ਆ ਉਹਨੇ, ਤਤ ਛਿਨ ਆਪਣੇ ਸੇਵਕ ਕੀ ਆਪੇ ਰਾਖੇ, ਕੋਈ ਕਵੇ ਤੇ ਸਹੀ ਸੱਚੇ ਪਾਤਸ਼ਾਹ ਮੈਂ ਤੇਰਾ, ਇਹ ਨਹੀਂ ਗਲਤ ਕੋਈ ਆਖੇ ਕਿ ਮੈਂ ਤੇਰਾ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਾਹ ਤਾਹ ਉਠ ਧਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤ ਕਾਲ ਹੋਏ ਆਵੇ। ਜੇ ਉਸ ਵੇਲੇ ਨਾ ਹੋਵੇ ਤੇ ਫਿਰ ਤੇ ਗੁਰਬਾਣੀ ਝੂਠੀ ਹੋ ਜੇ, ਆਪਾਂ ਪੜ੍ਹਦੇ ਤੇ ਰੋਜ ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਿਨ੍ਹਾਂ ਨੂੰ ਗੁਰਬਾਣੀ ਤੇ ਨਹੀਂ ਯਕੀਨ ਜਾਂ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਉਹ ਤੇ ਕਹਿਣਗੇ ਗੁਰੂ ਨਹੀਂ ਹੈ, ਪਰ ਸਾਨੂੰ ਤੇ ਗੁਰਬਾਣੀ ਇਹ ਗੱਲ ਕਹਿ ਹੀ ਰਹੀ ਹੈ ਨਾ ਕਿ ਜੋ ਹਰ ਯੁਗ ਵਿੱਚ ਭਗਤ ਪੈਦਾ ਸਤਿਗੁਰੂ ਕਰਦਾ ਤੇ ਉਹਨਾਂ ਦੀ ਰਾਖੀ ਆਪ ਕਰਦਾ, ਕਿਸੇ ਤੇ ਨਹੀਂ ਛੱਡਦਾ ਉਹ। ਸਤਿਗੁਰੂ ਕਿਸੇ ਤੇ ਇਹ ਜ਼ਿੰਮੇਵਾਰੀ ਨਹੀਂ ਛੱਡਦਾ, ਉਹ ਕਹਿੰਦਾ ਸਾਰੇ ਕੰਮ ਮੈਂ ਦੁਨੀਆਂ ਨੂੰ ਵੰਡ ਦਿੱਤੇ ਆ, ਦੇਵਤਿਆਂ ਨੂੰ, ਸੰਤਾਂ ਭਗਤਾਂ ਨੂੰ, ਆ ਸੰਸਾਰ ਦੇ ਕੰਮ ਵੀ ਸਾਰਿਆਂ ਨੂੰ ਵੰਡ ਦਿੱਤੇ ਆ, ਤੇ ਬੈਠਾ ਵੇਖੈ ਵੱਖ ਅਕੇਲਾ ਕੀ ਬੈਠਾ ਵੇਖਦਾ ਕਿ ਕਿਤੇ ਮੇਰਾ ਕੋਈ ਸੰਤ ਭਗਤ ਦੁਖੀ ਤੇ ਨਹੀਂ, ਦਾਸ ਕਾ ਦੁੱਖ ਨਾ ਖਪ ਸਕੇ। ਹੋਰ ਕੰਮ ਮੈਂ ਸਾਰੇ ਜਰ ਸਕਦਾ, ਪਰ ਮੈਂ ਆਪਣੇ ਦਾਸ ਦਾ ਦੁੱਖ ਨਹੀਂ ਸਹਿ ਸਕਦਾ। ਜਿੱਥੇ ਉਹਦਾ ਸਿੱਖ ਭਗਤ ਸੰਤਨ ਦੁੱਖ ਪਾਏ ਤੇ ਦੁਖੀ, ਸੰਤਨ ਦੁੱਖ ਹੁੰਦਾ ਉਸ ਵੇਲੇ ਦੁਖੀ ਹੁੰਦਾ, ਉਹਨਾਂ ਦਾ ਦੁੱਖ ਦੂਰ ਕਰਨ ਵਾਸਤੇ ਬਿਨਾਂ ਪੁਕਾਰੇ ਸਤਿਗੁਰੂ ਪਹੁੰਚਦਾ, ਬਿਨਾਂ ਯਾਦ ਕੀਤਿਆਂ ਸਤਿਗੁਰੂ ਪਹੁੰਚਦਾ। ਕਈ ਵਾਰੀ ਪਤਾ ਵੀ ਨਹੀਂ ਹੁੰਦਾ, ਚੇਤੇ ਵੀ ਨਹੀਂ ਹੁੰਦਾ ਤੇ ਸਤਿਗੁਰੂ ਸਹਾਇਤਾ ਕਰ ਦਿੰਦਾ। ਅਚਿੰਤ ਕੰਮ ਕਰੇ ਹਰ ਤਿਨਕੇ ਜਿਨ ਕੋ ਨਾਮ ਪਿਆਰਾ। ਮੈਂ ਗੱਲ ਕਰਦਾ ਸੀ ਬਹੁਤ ਹੀ ਲੰਬੀ ਚੱਲ ਗਏ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਸਿੱਧਾ ਨੇ ਤਿਲ ਅੱਗੇ ਰੱਖਿਆ, ਪਾਣੀ ਅਲੋਪ ਕਰ ਦਿੱਤਾ ਵੀ ਪਾਣੀ ਚ ਹੀ ਪਾ ਕੇ ਵੰਡ ਕੇ ਦਊਗਾ ਨਾ, ਇਸ ਤੋਂ ਇਲਾਵਾ ਹੋਰ ਤੇ ਕੋਈ ਤਰੀਕਾ ਹੈ ਨਹੀਂ, ਤੇ ਵੇਖਦੇ ਆ ਫਿਰ ਇਹ ਕਿੱਦਾਂ ਵੰਡਦਾ। ਤੇ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਆਖਿਆ, ਲੈ ਬਾਲਿਆ ਇਹਨੂੰ ਘੋਟ ਕੇ ਨਾ ਤੇ ਪਾਣੀ ਵਿੱਚ ਪਾ ਕੇ ਤੇ ਵੰਡ ਦੇ। ਤੇ ਉਹ ਹੱਸਦੇ ਆ, ਹੱਸੇ ਦਾਸ ਨੂੰ ਪਾਣੀ ਕਿੱਥੋਂ ਲਿਆਉਣਗੇ ਹੁਣ, ਪਾਣੀ ਗੁਰੂਆਂ ਪੀਰਾਂ ਸੰਤਾਂ ਦਾ ਕਹਿਣਾ ਮੰਨਦਾ ਮੈਂ, ਇਹਦੇ ਤੇ ਪ੍ਰਮਾਣ ਦੇ ਰਿਹਾ ਸੀ। ਤੇ ਸਤਿਗੁਰਾਂ ਨੇ ਇੱਥੋਂ ਹੀ ਬੈਠਿਆਂ ਆਵਾਜ਼ ਮਾਰੀ ਆ ਨਦੀ ਨੂੰ, ਉਹ ਨਦੀ ਆ ਬਈ ਨੇੜੇ ਹੋ, ਸਾਨੂੰ ਪਾਣੀ ਦੀ ਲੋੜ ਹੈ। ਨਦੀ ਨੇੜੇ ਆ ਗਈ, ਪਾਣੀ ਭਰਿਆ, ਉਹਦੇ ਵਿੱਚ ਉਹ ਪੱਤਰ ਜਿਹਦੇ ਤੇ ਤਿਲ ਰਗੜਿਆ ਸੀ ਧੋ ਲਿਆ ਤੇ ਧੋ ਕੇ ਸਿੱਧਾ ਨੂੰ ਵਰਤਾ ਤਾ। ਸਿੱਧ ਵੇਖ ਕੇ ਹੈਰਾਨ ਹੋ ਗਏ, ਐਸੀ ਸ਼ਕਤੀ ਕਿ ਪਾਣੀ ਨੂੰ ਨਦੀ ਵਗਦੀ ਨੂੰ ਨੇੜੇ ਬੁਲਾ ਲਿਆ, ਆ ਵੀ ਗਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਦੋ ਵਾਰੀ ਭੇਜਿਆ ਮਰਦਾਨੇ ਨੂੰ ਵਲੀ ਕੰਧਾਰੀ ਤੋਂ ਪਾਣੀ ਪੀਣ ਵਾਸਤੇ, ਉੱਤੇ ਪਾਣੀ ਦੇ ਹੌਜ ਭਰਿਆ, ਉਹ ਪਿਆਉਂਦਾ ਨਹੀਂ ਹੈ। ਜੇ ਤੇਰੇ ਪੀਰ ਵਿੱਚ ਇੰਨੀਆਂ ਸ਼ਕਤੀਆਂ ਤੇ ਫਿਰ ਪਾਣੀ ਤੈਨੂੰ ਪਿਆ ਦੇਵੇ। ਤੇ ਉਹਨੇ ਆਖਿਆ ਚੰਗਾ ਫਿਰ ਹੁਣ ਪਿਆ ਦੇਗਾ। ਸਤਿਗੁਰਾਂ ਨੂੰ ਜਾ ਕੇ ਜਦੋਂ ਆਖਿਆ ਸੱਚੇ ਪਾਤਸ਼ਾਹ ਆਖਿਆ ਫਿਰ ਆ ਸਿਲ ਹਟਾ, ਜਦੋਂ ਸਿਲ ਹਟਾਈ ਤੇ ਉੱਥੋਂ ਹੀ ਪਾਣੀ ਦੇ ਭਰ ਝਰਨੇ ਫੁੱਟ ਪਏ, ਪਾਣੀ ਵਗਣ ਲੱਗ ਪਿਆ ਬਥੇਰਾ ਠੰਡਾ ਤਾਜ਼ਾ ਨਿਰਮਲ ਜਲ। ਉਹ ਰੱਜ ਰੱਜ ਕੇ ਛਕਿਆ, ਮੂੰਹ ਹੱਥ ਧੋਤਾ, ਆਪਣਾ ਥਕੇਵਾਂ ਲਾਇਆ ਤੇ ਉਹਦਾ ਹੌਜ ਉੱਤੇ ਖਾਲੀ, ਪਹਾੜ ਦੀ ਚੋਟੀ ਤੇ ਹੌਜ ਉਹ ਸਾਰਾ ਖਾਲੀ, ਤਲਾਬ ਸਰੋਵਰ ਸਾਰਾ ਖਾਲੀ, ਤੇ ਉੱਥੋਂ ਪਾਣੀ ਅਜੇ ਤੱਕ ਵਗਦਾ। ਸਾਡਾ ਇਤਿਹਾਸ ਬੋਲਦਾ ਕਿ ਸੱਚੇ ਪਾਤਸ਼ਾਹ ਨੇ ਆਖਿਆ ਇੱਥੇ ਬਥੇਰਾ ਪਾਣੀ, ਇੱਥੇ ਆਪਾਂ ਉਹਦੇ ਵਾਲਾ ਪਾਣੀ ਵੀ ਇੱਥੇ ਹੀ ਸੱਦ ਲੈਂਦੇ ਹਾਂ, ਪੱਥਰ ਦੇ ਵਿੱਚੋਂ ਰਸਤਾ ਵੀ ਨਹੀਂ ਤੇ ਪਾਣੀ ਅੰਦਰੋਂ ਅੰਦਰ ਹੀ ਸੱਦ ਲਿਆ। ਗੁਰੂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਕਿ ਪੈਪ ਪਾਏ ਜਾਣ ਤੇ ਫਿਰ ਪਾਣੀ ਆਊਗਾ, ਨਹਿਰਾਂ ਕੱਢੀਆਂ ਫਿਰ ਪਾਣੀ ਆਊਗਾ। ਉਹਨਾਂ ਦਾ ਤਾਂ ਇਸ਼ਾਰਾ ਮੰਨ ਕੇ ਤਤ ਛਿਨ ਕੰਮ ਹੋਣਾ ਹੁੰਦਾ, ਉੱਥੋਂ ਹੀ ਪਾਣੀ ਆ ਗਿਆ। ਇਸ ਤਰ੍ਹਾਂ ਹੁੰਦਾ, ਸੱਚੇ ਪਾਤਸ਼ਾਹ ਪਾਣੀ ਨਦੀ ਨੂੰ ਸੱਦਿਆ, ਨਦੀ ਆ ਗਈ ਤੇ ਉਹਦੇ ਵਿੱਚ ਉਹ ਤਿਲ ਜਿਹੜਾ ਪੱਥਰ ਤੇ ਘੋਟਿਆ ਸੀ ਬਣਾ ਕੇ ਤੇ ਲੋਟੇ 'ਚ ਪਾ ਕੇ ਵੰਡ ਦਿੱਤਾ। ਹੈਰਾਨ ਹੋ ਗਏ, ਸਿੱਧ ਹੈਰਾਨ ਹੋ ਗਏ, ਲੋਕ ਵੀ ਹੈਰਾਨ ਹੁੰਦੇ ਆ ਜਦੋਂ ਗੁਰੂ ਨਾਨਕ ਨੂੰ ਆਖਿਆ ਸੱਚੇ ਪਾਤਸ਼ਾਹ ਥੱਕੇ ਬੜੇ ਆ। ਲੱਤਾਂ ਤੇ ਪੈਰ ਵਿਲੂ ਵਿਲੂ ਕਰਦੇ ਆ, ਭੁੱਖ ਨਾਲ ਆਂਦਰਾਂ ਵਿਲੂ ਵਿਲੂ ਕਰਦੀਆਂ, ਚਰਨਾਂ ਵਿੱਚ ਆ ਗਏ ਆ, ਦੇਖ ਕੇ ਤੇ ਖੁਸ਼ੀ ਹੋਈ ਆ, ਪਰ ਜੀ ਕਰਦਾ ਹੁਣੇ ਕੁਛ ਖਾਣ ਨੂੰ ਮਿਲੇ, ਤੇ ਸੱਚੇ ਪਾਤਸ਼ਾਹ ਉਸੇ ਵੇਲੇ ਹੁਕਮ ਕਰਦਾ ਭਾਈ ਲੈਣਿਆ ਚੜ ਜਾ ਕੇ ਕਰਦੇ ਚਾਰ ਮਠਿਆਈਆਂ। ਕਿੰਨਾ ਚੰਗਾ ਉਹ ਸਿੱਖ ਹੋਏਗਾ ਸਾਨੂੰ ਕਦੀ ਸੱਚੇ ਪਾਤਸ਼ਾਹ ਇੱਦਾਂ ਦਾ ਵਚਨ ਕਰ ਦੇਣ। ਮਨ ਕਿੱਦਾਂ ਕਰੇਗਾ ਤੁਸੀਂ ਅੰਦਾਜ਼ਾ ਲਾਓ ਵੀ ਇਹ ਹੋ ਸਕਦਾ ਇਸ ਤਰ੍ਹਾਂ? ਅਸੀਂ ਇੱਕ ਅਸੀਂ ਫਟਾਫਟ ਇਹ ਕੰਮ ਕਰਾਂਗੇ ਕਿ ਨਹੀਂ ਕਰਾਂਗੇ? ਮੈਂ ਤਾਂ ਨਹੀਂ ਕਰੂੰਗਾ, ਮੇਰੇ ਕੋਲ ਅੱਜ ਤੱਕ ਹੋ ਨਹੀਂ ਸਕਿਆ। ਮੇਰੇ ਸਾਹਮਣੇ ਬੜੀਆਂ ਪਰਖਾਂ ਸਤਿਗੁਰੂ ਅਜੀਤ ਸਿੰਘ ਸੱਚੇ ਪਾਤਸ਼ਾਹ ਨੇ ਪਾਈਆਂ, ਮੈਂ ਉਹਨਾਂ 'ਚ ਪਾਸ ਨਹੀਂ ਹੋ ਸਕਿਆ, ਨਹੀਂ ਪਾਸ ਹੋ ਸਕਿਆ। ਬਾਅਦ 'ਚ ਪਛਤਾਵਾ ਹੋਇਆ ਪਰ ਉਦੋਂ ਨਹੀਂ ਹੋ ਸਕਿਆ। ਮੈਂ ਤੁਹਾਡੀ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਉਹ ਧਨ ਭਾਈ ਲੈਣਾ ਅਜਿਹਾ ਗੁਰੂ ਨੇ ਦੇਣਾ, ਉਹ ਬਚਨ ਮੰਨ ਕੇ ਚੜ ਗਿਆ, ਥੱਲੇ ਕੱਪੜੇ ਵਿਛਾ ਕੇ ਹਲਾਉਣਾ ਮਾਰਿਆ, ਬੇਰ ਤੇ ਝੜਦੇ ਆ, ਜਾਮਨੂ ਝੜ ਜਾਂਦੇ ਆ, ਪੱਕੇ ਅੰਬ ਵੀ ਝੜਦੇ ਆ, ਅਮਰੂਦ ਝੜਦੇ, ਹੋਰ ਫਲ ਝੜ ਜਾਂਦੇ ਆ, ਪਰ ਮਠਿਆਈਆਂ ਕਦੀ ਨਹੀਂ ਵੇਖੀਆਂ ਸੀ। ਸੰਗਤ ਦੂਰੋਂ ਆਈ ਆ ਸਤਿਗੁਰਾਂ ਦਾ ਦਰਸ਼ਨ ਕਰਨ ਵਾਸਤੇ ਪਹਿਲੀ ਵਾਰੀ, ਤੇ ਸਿਫਤ ਬੜੀ ਸਤਿਗੁਰਾਂ ਦੀ ਸੁਣੀ ਹੋਈ ਆ, ਬਹੁਤ ਸਿਫਤ ਸੁਣੀ ਆ। ਜਦੋਂ ਹਲੂਣਾ ਮਾਰਿਆ ਸੱਚੇ ਪਾਤਸ਼ਾਹ ਕਿਹਾ ਸੀ ਝਾੜ ਮਠਿਆਈਆਂ, ਤੇ ਜਦੋਂ ਝੜੀਆਂ ਮਠਿਆਈਆਂ, ਲੱਡੂ ਜਲੇਬੀਆਂ ਹੋਰ ਪਕਵਾਨ, ਤੇ ਸੱਚੇ ਪਾਤਸ਼ਾਹ ਆਖਿਆ ਭਾਈ ਬਾਲਾ ਸਿੱਖਾਂ ਨੂੰ ਭਰਪੂਰ ਰਜਵੇਂ ਛਕਾਓ। ਭਰ ਭਰ ਕੇ ਝੋਲੀਆਂ ਝੋਲੀਆਂ ਭਰ ਦਿੱਤੀਆਂ ਉਹਨਾਂ ਦੀਆਂ। ਮੈਂ ਕਹਿੰਦਾ ਹੋਵੇ ਪਕਵਾਨ ਕਈ ਤਰ੍ਹਾਂ ਦਾ, ਭੁੱਖ ਲੱਗੀ ਹੋਵੇ ਤੇ ਫਿਰ ਭਰ ਭਰ ਕੇ ਝੋਲੀਆਂ ਮਿਲੇ, ਸਿੱਖਾਂ ਦੀ ਕਿੰਨੀ ਖੁਸ਼ੀ ਹੁੰਦੀ, ਤੇ ਖੁਸ਼ੀ ਮਿਲਣੀ ਕਿੰਨੂ ਆ ਸਾਰੀ ਸਤਿਗੁਰਾਂ ਨੂੰ, ਸਿੱਖਾਂ ਦੀ ਖੁਸ਼ੀ। ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ, ਗੁਰਸਿੱਖਾਂ ਦੇ ਮੂੰਹ ਚ ਪਾਇਆ, ਨਾਲੇ ਪ੍ਰੀਤੀ ਜਾਗੀ, ਨਾਲੇ ਖੁਸ਼ੀ ਸਿੱਖਾਂ ਨੇ ਸਤਿਗੁਰਾਂ ਨੂੰ ਦਿੱਤੀ। ਤੇ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਲਿਖਦੇ ਨੇ, ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ। ਕੋਈ ਗੁਰੂ ਨੂੰ ਜਾ ਕੇ ਦੇਖੇ ਤੇ ਸਹੀ, ਮਿਲੇ ਤੇ ਸਹੀ, ਕਿੱਦਾਂ ਨਹੀਂ ਮਿਲਦੇ ਪਦਾਰਥ? ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ, ਗੁਰ ਚਰਨੀ ਜਿਨ ਮਨ ਲੱਗਾ, ਸੇ ਵੱਡ ਭਾਗੀ ਮਾਏ। ਤੁਸੀਂ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਜਿਨ੍ਹਾਂ ਦਾ ਸਗਲਾਂ ਦੇ ਚਰਨਾਂ ਨਾਲ ਮਨ ਲੱਗਿਆ ਹੋਇਆ, ਇਹ ਸਿੱਧ ਹੈਰਾਨ ਹੋ ਗਿਆ ਕਿ ਸਾਡੀਆਂ ਅੱਖਾਂ ਦੇ ਵੇਹਦਿਆਂ ਪਾਣੀ ਨਹੀਂ ਸੀ, ਆਵਾਜ਼ ਮਾਰਿਆ ਇਸ਼ਾਰੇ ਨਾਲ ਪਾਣੀ ਦੇ ਨਦੀਆਂ ਇਹਨਾਂ ਦੇ ਕੋਲ ਆ ਗਈਆਂ, ਤੇ ਸਾਡੀ ਜਿਹੜੀ ਮਨ ਦੀ ਭਾਵਨਾ ਸੀ ਉਹ ਵੀ ਇਹਨਾਂ ਨੇ ਪੂਰੀ ਕਰ ਦਿੱਤੀ ਆ।
ਤਿਲ ਕੋ ਘੋਟ ਮਿਲਾਵਨ ਕੀਨੋ,
ਘੋਟ ਕੇ ਤਿਲ ਨੂੰ ਪਾਣੀ ਨਦੀ ਦਾ ਲੈ ਕੇ ਮਿਲਾ ਲਿਆ।
ਪੁਨ ਸਭ ਸਿੱਧਨ ਮਹਿ ਬਰਤਾਵਾ,
ਵੰਡ ਕੇ ਛਕਣ ਦਾ ਹੁਕਮ ਸੀ ਸਤਿਗੁਰਾਂ ਦਾ, ਇਹ ਨਾਰਾ ਸੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਤੇ ਉਹਨਾਂ ਨੇ ਤਾਂ ਹੀ ਪਰਖ ਕੀਤੀ ਨੀ ਕਿੱਦਾਂ ਵੰਡਣਗੇ। ਤੇ ਸੱਚੇ ਪਾਤਸ਼ਾਹ ਕਹਿੰਦਾ ਭਾਈ ਬਾਲਾ ਵਰਤਾ ਦੇ ਸਾਰਿਆਂ ਨੂੰ।
ਤਿੰਨ ਸਮਾਜ ਅਤ ਪਿਖ ਤਿਲ ਜਾਵਾ,
ਸਿੱਧਾਂ ਦਾ ਸਮਾਜ ਵੇਖਦਿਆਂ ਸਰ ਸ਼ਰਮਿੰਦਾ ਹੋ ਗਿਆ।
ਬੋਲਿਓ ਮੰਗਲ ਨਾਥ ਸੁਜਾਨਾ,
ਹੈ ਤੇ ਬੜਾ ਸੁਜਾਨ ਸੀ, ਸਿਆਣਾ ਸੀ ਉਹ, ਹੁਣ ਬੋਲ ਪਿਆ ਮੰਗਲ ਨਾਥ।
ਕੱਲ ਮੈਂ ਤੁਮ ਅਵਤਾਰ ਮਹਾਨਾ,
ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਸੀਂ ਕਲਯੁਗ ਦੇ ਅਵਤਾਰ ਆ, ਮਹਾਨ ਆ ਤੁਸੀਂ।
ਅਲਖ ਨਿਰੰਜਨ ਮੂਰਤ ਰੂਰੀ,
ਤੁਹਾਡੇ ਸਰੀਰ ਦੇ ਵਿਚ ਜਿਹੜੀ ਤੁਸੀਂ ਇਹ ਮੂਰਤੀ ਧਾਰਨ ਕੀਤੀ ਹੋਈ ਆ, ਇਹ ਆਪ ਅਕਾਲ ਪੁਰਖ ਧਾਰਨ ਕਰਕੇ ਇਸ ਸਰੀਰ ਨੂੰ ਆਇਆ। ਆਪਾਂ ਸਵਈਆਂ ਚ ਗੁਰੂ ਗ੍ਰੰਥ ਸਾਹਿਬ ਚੋ ਪੜ੍ਹਦੇ ਆ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਅਕਾਲ ਪੁਰਖ ਆਪਣੀ ਕਲਾ ਨਾਲ ਹੀ ਪ੍ਰਗਟ ਹੋਇਆ ਗੁਰੂ ਨਾਨਕ ਦਾ ਸਰੂਪ ਧਾਰਨ ਕਰਕੇ।
ਸਭ ਵਿਦ ਕੀ ਅਜ਼ਮਤ ਧਰ ਪੂਰੀ,
ਤੇ ਸਾਰੀਆਂ ਸ਼ਕਤੀਆਂ ਤੁਹਾਡੇ ਸਰੀਰ ਦੇ ਵਿਚ ਬਿਰਾਜਮਾਨ ਨੇ।
ਤੁਮਰੀ ਸਰਬਰ ਮੂਰਖ ਕਰਹੀ,
ਤੁਹਾਡੀ ਬਰਾਬਰੀ ਮੂਰਖ ਕਿੱਦਾਂ ਕਰ ਸਕਦੇ ਆ, ਇਹ ਕਰਨੀ ਚਾਹੁੰਦੇ ਕਿੱਦਾਂ ਹੋ ਸਕਦੀ ਆ?
ਬਹੁਰ ਲਜਾਏ ਹਿਰਦੇ ਦੁੱਖ ਪਰਹੀ,
ਤੇ ਫਿਰ ਜਦੋਂ ਨਹੀਂ ਬਰਾਬਰੀ ਕਰ ਹੁੰਦੀ ਫਿਰ ਸ਼ਰਮਿੰਦੇ ਹੁੰਦੇ ਆ, ਫਿਰ ਦੁਖੀ ਹੁੰਦੇ ਆ।
ਮਨਮੁਖ ਮਹਿਮਾ ਜਾਣਾ ਨਾਹੀ,
ਤੁਹਾਡੀ ਮਹਿਮਾ ਨੂੰ ਮਨਮੁਖ ਨਹੀਂ ਜਾਣਦੇ, ਕੋਈ ਵੀ ਨਹੀਂ ਜਾਣਦਾ ਗੁਰਬਾਣੀ ਦਾ ਸਤਿਗੁਰਾਂ ਦਾ ਫੈਸਲਾ। ਹਰ ਕੀ ਗਤ ਨਹਿ ਕਹੂ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਇਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ, ਤੇ ਉਹਦੀ ਬਰਾਬਰੀ ਕਿਸੇ ਨੇ ਕੀ ਕਰਨੀ?
ਨਿਜ ਹੰਕਾਰ ਬਿਖੈ ਗਰਬਾਹੀ,
ਥੋੜੀਆਂ ਥੋੜੀਆਂ ਸ਼ਕਤੀਆਂ ਪ੍ਰਾਪਤ ਕਰਕੇ ਤੇ ਅਹੰਕਾਰੀ ਬਣੇ ਬੈਠੇ ਆ, ਬਸ ਮਨ ਵਿਚ ਗਰਭ ਪੈਦਾ ਹੋ ਗਿਆ।
ਤੁਮਹਿ ਪਛਾਨ ਹੈ ਸੇ ਗੁਣ ਖਾਨੀ,
ਇਹ ਤੇ ਜਿਹਨੂੰ ਗਿਆਨ ਰੂਪੀ ਅੱਖਾਂ ਮਿਲਣ ਨਾ, ਜਿਹਦਾ ਹਿਰਦਾ ਸ਼ੁੱਧ ਹੋਏ ਉਹ ਵੇਖ ਸਕਦਾ। ਜਿਹੜਾ ਅਹੰਕਾਰੀ ਮਨ ਹੋ ਜੇ, ਹਉਮੈ ਜਿਹਦੇ ਅੰਦਰ ਆ ਜਾਏ, ਉਹਨੂੰ ਕਿੱਦਾਂ ਗੁਰੂ ਦੇ ਸਕਦਾ, ਉਹ ਗੁਰੂ ਨੂੰ ਕਿੱਦਾਂ ਪਛਾਣ ਕਰ ਸਕਦੇ ਆ?
ਸੁਣ ਸ਼੍ਰੀ ਨਾਨਕ ਉਚਰੀ ਬਾਣੀ,
ਸੱਚੇ ਪਾਤਸ਼ਾਹ ਉਹਨਾਂ ਕੋਲ ਮੰਗਲ ਨਾਥ ਕੋਲੋਂ ਇਹ ਉਸਤਤੀ ਸੁਣ ਕੇ ਤੇ ਇਸ ਤਰ੍ਹਾਂ ਫਿਰ ਬਚਨ ਕੀਤਾ।
ਮੰਗਲ ਨਾਥ ਸੁਣੋ ਤੁਮ ਐਸੇ,
ਮੰਗਲ ਨਾਥ ਜੀ ਮੈਂ ਤੁਹਾਡੇ ਵਾਸਤੇ ਗੱਲ ਕਰ ਰਿਹਾ, ਤੁਸੀਂ ਧਿਆਨ ਨਾਲ ਸੁਣੋ।
ਨਾਮ ਬਿਨਾ ਗਤ ਹੋਤ ਨਾ ਕੈਸੇ।
ਹੋਰ ਜਿੰਨੇ ਮਰਜ਼ੀ ਜੰਤਰ ਮੰਤਰ ਕਰਕੇ ਸਿੱਧੀਆਂ ਪ੍ਰਾਪਤ ਕਰ ਲੋ, ਕੰਧਾਂ ਉਡਾ ਲੋ, ਦਰਖਤ ਉਡਾ ਲੋ, ਆਕਾਸ਼ ਨੂੰ ਚੜ ਜਾਓ, ਪਾਣੀ ਚ ਵੜ ਜਾਓ। ਆ ਜਿਹੜੇ ਕੱਲ ਮੈਂ ਇੱਕ ਨਾਮ ਕਿਰਪਾ ਨਿਤ ਜਾਹੇ ਜਪੈ ਗਤ ਪਾਵੇ, ਜੇ ਇਹ ਨਹੀਂ ਜਪੋਗੇ ਨਾ ਤੇ ਗਤ ਮੁਕਤੀ ਅਗਲਾ ਥਾਂ ਵਿਣ ਨਾ ਆਵੇ, ਕਿਛ ਥਾਂ ਨਾ ਪਾਈ, ਉਹ ਥਾਂ ਨਹੀਂ ਮਿਲਣ ਵਾਲਾ, ਅੱਗੇ ਕੋਈ ਥਾਂ ਨਹੀਂ ਮਿਲਣਾ।
ਨਾਮਹੀਨ ਨਰ ਨਰਕ ਸਧਾਵ ਹੈ।
ਜਿਨ੍ਹਾਂ ਜਿਨ੍ਹਾਂ ਦੇ ਕੰਨ ਚ ਗੁਰੂ ਕੋਲੋਂ ਪੁੱਛ ਕੇ ਨਾਮ ਨਹੀਂ ਗਿਆ, ਸਭ ਨਰਕਾਂ ਨੂੰ ਜਾਣਗੇ।
ਬੇਮੁਖ ਨਾਮ ਅਧਿਕ ਦੁੱਖ ਪਾਵੇ।
ਜਿਹੜੇ ਨਾਮ ਤੋਂ ਬੇਮੁਖ ਆ ਨਾ, ਗੁਰੂ ਕੋਲੋਂ ਮੰਗ ਕੇ ਨਾਮ ਨਹੀਂ ਲੈਣਾ ਚਾਹੁੰਦੇ, ਉਹ ਅਧਿਕ ਜੁਗਾਂ ਤੱਕ, ਉਹ ਬਹੁਤ ਚਿਰ ਕਾਲ ਤੱਕ ਦੁਖੀ ਹੁੰਦੇ ਰਹਿਣਗੇ।
ਸੁਣ ਕੇ ਬੋਲਿਓ ਭੰਗਰ ਬੈਨਾ।
ਮੰਗਲ ਨਾਥ ਨੇ ਤੇ ਸਿਫਤ ਕੀਤੀ ਆ, ਪਰ ਹੁਣ ਭੰਗਰ ਨਾਥ ਵੀ ਲੱਗਿਆ ਕੁਛ ਕਹਿਣ।
ਜੋਗ ਗਿਆਨ ਬਿਨ ਕੇਵਲ ਹੈ ਨਾ।
ਤੇ ਉਹ ਕਹਿੰਦਾ ਜੀ, ਜਿਹੜਾ ਅਸੀਂ ਯੋਗ ਧਾਰਨ ਕੀਤਾ ਨਾ, ਇਹਦਾ ਗਿਆਨ ਨਹੀਂ ਹੈ ਤੇ ਇਹਦੇ ਬਿਨਾਂ ਇਹ ਕਿਸੇ ਨੂੰ ਨਹੀਂ ਪ੍ਰਾਪਤ ਹੁੰਦਾ।
ਸੁਣ ਕੇ ਬੋਲਿਓ ਤੁਮ ਕੈਸੇ ਕਾ ਨਾਮ ਬਖਨ ਹੋ।
ਤੇ ਤੁਸੀਂ ਕਿੱਦਾਂ ਕਹਿੰਦੇ ਆ ਕਿ ਨਾਮ ਹੀ ਮੁਕਤੀ ਦਾਤਾ ਆ।
ਮਨ ਮਹਿ ਮਤ ਨਾ ਹਮਾਰੋ ਜਾਨੋ।
ਤੇ ਸਾਡੇ ਮਤ ਨੂੰ ਤੁਸੀਂ ਥੋੜਾ ਵੀ ਨੀ ਮਨ ਵਿਚ ਜਾਣਦੇ, ਮਤ ਚੰਗਾ ਆ ਗੋਰਖਨਾਥ ਦਾ ਜਿਹੜਾ ਮਤ ਆ।
ਦੋਹਰਾ ਗੁਰੂ ਕਹੈ ਸ਼੍ਰੀ ਨਾਮ ਮੈਂ ਜਬ ਹੀ ਮਨ ਚਿਤ ਪਾਏ।
ਸੱਚੇ ਪਾਤਸ਼ਾਹ ਹੁਕਮ ਕੀਤਾ, ਜਦੋਂ ਨਾਮ ਕੋਈ ਮਨ ਚਿਤ ਲਾ ਕੇ ਜਪੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹੁਕਮ ਕਰਦਿਆ, ਜੋ ਜਿਨ ਇੱਕ ਚਿਤ ਇੱਕ ਸ਼ਿਰ ਧਿਆਇਓ, ਕਾਲ ਫਸ ਕੇ ਬੀਚ ਨਾ ਆਇਓ।
ਈਸ਼ਵਰ ਕਰੁਣਾ ਤੇ ਤਬਹਿ ਗਿਆਨ ਹਿਰਦੈ ਹੋਇਆ ਜਾਏ।
ਤੇ ਉਸੇ ਵੇਲੇ ਜਦੋਂ ਕਰੁਣਾ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਤੇ ਗਿਆਨ ਤੇ ਇੱਕੋ ਵਾਰੀ ਨਾਮ ਲਿਆ ਹੀ ਹੋ ਸਕਦਾ ਆ।
ਨਾਮ ਬਿਨਾ ਨਹ ਜੋਗ ਹੈ ਦੇਖੋ ਹਿਰਦੈ ਵਿਚਾਰ।
ਸਤਿਗੁਰੂ ਨਾਨਕ ਦੇਵ ਆਪ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਉਹਨਾਂ ਦਾ ਇਹ ਫੈਸਲਾ ਆ ਕਿ ਨਾਮ ਤੋਂ ਬਿਨਾਂ ਗਿਆਨ ਹੋ ਹੀ ਨਹੀਂ ਸਕਦਾ। ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ, ਸੱਚਾ ਨਾਮ ਸੱਚੀ ਗਤ ਹੋਈ, ਬਿਨ ਨਾਵੈ ਮੁਕਤ ਨ ਪਾਵੈ ਕੋਈ, ਬਿਨ ਸਤਿਗੁਰ ਕੋਈ ਨਾਉ ਨਾ ਪਾਵੈ, ਪ੍ਰਭ ਐਸੀ ਬਣਤ ਬਣਾਈ ਹੈ। ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ ਤੇ ਨਾਮ ਸਤਿਗੁਰੂ ਤੋਂ ਬਿਨਾਂ ਮਿਲਦਾ ਨਹੀਂ ਤੇ ਨਾਮ ਤੋਂ ਬਿਨਾਂ ਗਿਆਨ ਨਹੀਂ ਹੈ। ਭੱਟਾ ਨੇ ਲਿਖਿਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸੱਚ ਵਿਚਾਰ ਅਗਨ ਕੱਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੈ ਗੁਰੂ ਸੱਚ ਕਵੀ ਨਲ ਕਹੇ, ਜਿਨ ਗੁਰੂ ਨਾ ਪੇਖਿਓ ਨਾ ਕਿਹਾ ਤੇ ਅਕਿਆਥ ਸੰਸਾਰ ਪਹਿ। ਜਿਨ੍ਹਾਂ ਗੁਰੂ ਨੂੰ ਧਾਰਨ ਨਹੀਂ ਕੀਤਾ, ਗੁਰੂ ਨੂੰ ਪੁੱਛਿਆ ਨਹੀਂ, ਗੁਰੂ ਕੋਲੋਂ ਨਾਮ ਨਹੀਂ ਲਿਆ, ਉਹਨਾਂ ਦਾ ਸੰਸਾਰ ਤੇ ਆਉਣਾ ਹੀ ਅਕਿਆਥ ਹੋ ਗਿਆ, ਕੋਈ ਅਰਥ ਨਹੀਂ ਹੈ, ਉਹਨਾਂ ਨੂੰ ਅੱਗੇ ਕੋਈ ਥਾਂ ਨਹੀਂ ਮਿਲਣ ਵਾਲਾ। ਬਿਨ ਸ਼ਬਦ ਅੰਤਰ ਆ ਹਨੇਰਾ, ਜੇ ਗੁਰੂ ਦਾ ਸ਼ਬਦ ਨਹੀਂ ਲੈਂਦਾ, ਨਾਮ ਨਹੀਂ ਲੈਂਦਾ, ਅੰਦਰਲਾ ਹਨੇਰਾ ਦੂਰ ਹੋ ਹੀ ਨਹੀਂ ਸਕਦਾ। ਬਿਨ ਸ਼ਬਦ ਅੰਤਰ ਆ ਹਨੇਰਾ, ਨਾ ਸ਼ਬਦ ਲੈ ਨਾ ਚੁੱਕੇ ਫੇਰਾ। ਜਿੰਨਾ ਚਿਰ ਗੁਰੂ ਕੋਲੋਂ ਸ਼ਬਦ ਮੰਤਰ ਨਹੀਂ ਲੈਂਦਾ, ਇਹਦਾ ਮੁੱਕਣਾ ਜੰਮਣਾ ਮਰਨ ਵਾਲਾ ਚੱਕਰ ਮੁੱਕ ਹੀ ਨਹੀਂ ਸਕਦਾ। ਸਤਿਗੁਰੂ ਜਗਜੀਤ ਸਿੰਘ ਕਹਿੰਦੇ, ਜੰਮਣ ਮਰਨ ਦੀ ਜਿਹੜੀ ਘੇਰੀ ਹੈ ਨਾ ਪਾਣੀ ਦੀ, ਇਹ ਜੰਮਣ ਮਰਨ ਦੇ ਚੱਕਰ ਦੀ, ਇਹ ਕਦੀ ਵੀ ਨਹੀਂ ਮੁੱਕ ਸਕਦੀ। ਇਹ ਉਦੋਂ ਮੁੱਕੇਗੀ ਜਦੋਂ ਗੁਰੂ ਨਾਮ ਦੇਗਾ, ਸਿੱਖ ਸ਼ਰਧਾ ਨਾਲ ਲੈ ਕੇ ਜਪੇਗਾ ਨਾ, ਉਹਨਾਂ ਦੀ ਮੁੱਕੇਗੀ, ਉਹਨਾਂ ਦੀ ਚੁਰਾਸੀ ਕੱਟੀ ਜਾਏਗੀ, ਬਾਕੀ ਸਭ ਜੰਮਦੇ ਮਰਦੇ ਰਹਿਣਗੇ, ਦੁਖੀ ਹੁੰਦੇ ਰਹਿਣਗੇ। ਬਿਨ ਸ਼ਬਦ ਅੰਤਰ ਆ ਹਨੇਰਾ, ਨਾ ਸ਼ਬਦ ਲੈ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ। ਸਿੱਧਾ ਹੀ ਲਿਖਿਆ ਗੁਰਬਾਣੀ ਵਿੱਚ, ਕੁੰਜੀ ਇਹਦੀ ਸਤਿਗੁਰੂ ਦੇ ਹੱਥ ਵਿੱਚ, ਕਿਸੇ ਕੋਲ ਵੀ ਨਹੀਂ ਹੈ ਹੋਰ। ਸਤਿਗੁਰ ਹੱਥ ਕੁੰਜੀ, ਹੋਰ ਤੇ ਦਰ ਖੁੱਲੇ ਨਾਹੀਂ, ਹੋਰ ਕਿਸੇ ਕੋਲੋਂ ਇਹ ਦਰ ਖੁੱਲਦਾ ਹੀ ਨਹੀਂ ਹੈ। ਜਾਂ ਫਿਰ ਸਤਿਗੁਰੂ ਜਿਹਨੂੰ ਫਿਰ ਚਾਬੀ ਦੇ ਦੇ, ਸੰਤਨ ਹੱਥ ਰਾਖੀ ਕੁੰਜੀ ਅਨਤ ਬਾਣੀ ਪੂੰਜੀ। ਜਾਂ ਕਿਸੇ ਸੰਤ ਨੂੰ ਕਹਿ ਦੇਵੇ ਕਿ ਆਹ ਤੂੰ ਨਾਮ ਹੈ ਮੇਰਾ ਤੇ ਤੂੰ ਵਰਤਾਇਆ ਕਰ ਜਿੰਨਾ ਮਰਜ਼ੀ ਗਫਾ।
ਤੇ ਸਭ ਹੀ ਸਿੱਧਮ ਹੈ ਨਾਮ ਲਖੋ ਸੁਖਕਾਰ।
ਤੇ ਸੱਚੇ ਪਾਤਸ਼ਾਹ ਕਹਿੰਦੇ, ਸਾਰੇ ਸਿੱਧੀਆਂ ਤੋਂ ਨਾਮ ਜਿਹੜਾ ਇਹ ਵੱਡਾ ਸੁਖ ਦੇਣ ਵਾਲਾ, ਜਾਣੋ ਤੇ ਨਾਮ ਸਾਰੇ ਜਪੋ, ਸਭ ਸ੍ਰਿਸ਼ਟੀ ਨਾਮ ਜਪੇ।
ਸੋਰਠਾ ਅਤਿਸ਼ਾ ਸ੍ਰੇਸ਼ਟ ਨਾਮ ਹੈ, ਨੌਕਾ ਕਲ ਕਾਲਮ ਹੈ।
ਇਹਨਾਂ ਉੱਤਮ ਨਾਮ ਆ ਕਲਯੁਗ ਦੇ ਵਿੱਚ ਕਾਲ ਤੋਂ ਬਚਾਉਣ ਵਾਲੀ, ਕਾਲ ਦੇ ਸਾਗਰ ਤੋਂ ਬਚਾਉਣ ਵਾਲੀ ਇਹ ਨੌਕਾ ਆ, ਇਹ ਪਾਣੀ ਦੇ ਵਿੱਚ ਇਹ ਜਹਾਜ਼ ਆ ਨਾਮ, ਇਹ ਸੁਖ ਦੇਣ ਵਾਲਾ ਨਾਮ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੁਕਮ ਕੀਤਾ, ਹਰ ਕੋ ਨਾਮ ਸਦਾ ਸੁਖਦਾਈ, ਇਹ ਜੁਗਾਂ ਤੱਕ ਸੁਖ ਦਿੰਦਾ ਰਹੇਗਾ। ਜਿਹੜੇ ਜਿਹੜੇ ਨਾਮ ਨਾਲ ਜੁੜਨਗੇ, ਗੁਰੂ ਕੋਲੋਂ ਨਾਮ ਲੈ ਕੇ ਜਪਣਗੇ, ਉਹ ਸੁਖੀ ਹੋਣਗੇ, ਸਦਾ ਸੁਖੀ ਹੋ ਜਾਣਗੇ। ਹਰ ਕੋ ਨਾਮ ਸਦਾ ਸੁਖਦਾਈ, ਇਹ ਉਹ ਨਾਮ ਆ। ਤੁਸੀਂ ਉਹ ਨਾਮ ਜਪੋ ਜਿਹੜੇ ਨਾਮ ਨਾਲ ਜਪਣ ਨਾਲ ਗਿਆਨ ਹੁੰਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੇ ਆ ਕੇ ਭਜਨ ਪੁੱਛਿਆ, ਨਾਮ ਆਖਿਆ, ਸੱਚੇ ਪਾਤਸ਼ਾਹ ਮੈਨੂੰ ਵੀ ਗੁਰਮੰਤਰ ਦਓ ਜਿਹਦੇ ਨਾਲ ਲੋਕ ਤੇ ਪ੍ਰਲੋਕ ਦਾ ਸੁਖ ਪ੍ਰਾਪਤ ਹੁੰਦਾ, ਗਿਆਨ ਪ੍ਰਾਪਤ ਹੁੰਦਾ। ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖਿਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਤਾ। ਜਨਮਾਂ ਜਨਮਾਤਰਾਂ ਦਾ ਕਰਜ਼ਾ ਤੇ ਪਾਪਾਂ ਦਾ ਬੋਝ ਲਾ ਕੇ ਰੱਖ ਦਿੱਤਾ, ਉਹ ਮੁਕਤ ਕਰਕੇ ਨਾਮ ਕੰਨ ਵਿੱਚ ਸੁਣਾ ਦਿੱਤਾ। ਉਹਨੂੰ ਨਾਮ ਫੁਰਨ ਸ਼ੁਰੂ ਹੋ ਗਿਆ, ਨਾਮ ਉਹ ਜਪਣ ਲੱਗ ਪਿਆ। ਤੇ ਸਿੱਖਾਂ ਨੇ ਆਖਿਆ, ਸੱਚੇ ਪਾਤਸ਼ਾਹ ਕੋਈ ਰਹਿਣੀ ਨਹੀਂ ਦੱਸੀ, ਕੋਈ ਵਿਧੀ ਨਹੀਂ ਦੱਸੀ। ਸੱਚੇ ਪਾਤਸ਼ਾਹ ਹੁਕਮ ਕੀਤਾ, ਬਸ ਜੇ ਇਹ ਜਪੀ ਜਾਏਗਾ ਨਾ ਤੇ ਨਾਮ ਜਪਤ ਕੋਟ ਸੂਰਜ ਉਜਿਆਰਾ, ਜੇ ਨਾਮ ਨੂੰ ਜਪੀ ਜਾਏਗਾ ਤੇ ਕਰੋੜਾਂ ਸੂਰਜਾਂ ਜਿਹਨਾਂ ਅੰਦਰੋਂ ਹੀ ਚਾਨਣ ਹੋ ਜਾਏਗਾ ਗਿਆਨ। ਇੰਨਾ ਜ਼ਿਆਦਾ ਨਾਮ ਜਪਣ ਨਾਲ ਗਿਆਨ ਹੁੰਦਾ, ਜਿੰਨੇ ਰਿਸ਼ੀ ਮੁਨੀ ਹੋਏ ਅੱਜ ਜੋਤਿਸ਼ ਵਿੱਦਿਆ ਜਿਹੜੀ ਆ, ਇਹ ਵੀ ਜਿਹੜੇ ਨਾਮ ਜਪਦੇ ਰਹਿਣਾ, ਪਹਿਲਾਂ ਇਹ ਉਹਨਾਂ ਦੀ ਕਾਢਿਆ, ਉਹਨਾਂ ਨੂੰ ਗਿਆਨ ਹੋਇਆ ਤੇ ਉਹਨਾਂ ਨੇ ਗਾਂਹ ਵੰਡ ਦਿੱਤਾ। ਜਿੰਨਾ ਇਤਿਹਾਸ ਸਾਡਾ ਲਿਖਿਆ ਗਿਆ ਆਉਣ ਵਾਲੀਆਂ ਸੱਚੀਆਂ ਗੱਲਾਂ, ਜਿੰਨਾ ਜਿੰਨਾ ਨਾਮ ਜਪਿਆ ਉਹਨਾਂ ਨੂੰ ਆਉਣ ਵਾਲਾ ਸਮਾਂ ਦਿਸਿਆ, ਗਿਆਨ ਹੋਇਆ ਤੇ ਉਹਨਾਂ ਲਿਖ ਦਿੱਤਾ। ਅੱਜ ਅਸੀਂ ਪੜ੍ਹਦੇ ਹਾਂ, ਦੁਨੀਆਂ ਪੜ੍ਹਦੀ ਆ, ਇਹ ਨਾਮ ਜਪਿਆ ਗਿਆ, ਨਾਮ ਜਪਣ ਨਾਲ ਗਿਆਨ ਪ੍ਰਾਪਤ ਹੋਇਆ, ਨਾਮ ਜਪਣ ਤੇ ਗਿਆਨ ਪ੍ਰਾਪਤ। ਸੇਵਾ ਤੇ ਮਨ ਨਿਰਮਲ ਹੋਵੇ, ਨਿਰਮਲ ਹਿਰਦੇ ਵਸੇ ਨਾਮ, ਨਾਮ ਜਪਣ ਤੇ ਗਿਆਨ ਪ੍ਰਾਪਤ, ਗਿਆਨ ਮੋਕਸ਼ ਕੋ ਧਾਮ, ਨਾਮ ਨਾਲ ਗਿਆਨ ਹੋਣਾ। ਸਤਿਗੁਰ ਸੱਚੇ ਪਾਤਸ਼ਾਹ ਸਿੱਧਾਂ ਨੂੰ ਇਹ ਗੱਲ ਕਹਿ ਰਹੇ ਆ।
ਸ਼ਬਦ ਭਨਿਓ ਅਭਿਰਾਮ ਸਿੱਧਨ ਕੋ ਲੱਜਤ ਕਰਨ,
ਤੇ ਸੱਚੇ ਪਾਤਸ਼ਾਹ ਇੱਕ ਸ਼ਬਦ ਦਾ ਉਚਾਰਨ ਕੀਤਾ ਉਹਨਾਂ ਨੂੰ ਹੋਰ ਸ਼ਰਮਿੰਦੇ ਕਰਨ ਵਾਸਤੇ।
ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੁੱਧ ਹੈ ਮੜੀ ਵਧਾਵੈ,
ਲੋਕਾਂ ਨੂੰ ਗਿਆਨ ਦੇਣ ਵਾਲੇ ਮਣੀਆਂ ਬਣਾ ਬਣਾ ਕੇ ਪੂਜਦੇ ਆ, ਜਿਨ੍ਹਾਂ ਨੂੰ ਆਪ ਗਿਆਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਆ, ਇਹ ਲੋਕ ਕੀ ਕਰਨਗੇ ਜਿਨ੍ਹਾਂ ਨੂੰ ਆਪ ਨੂੰ ਗਿਆਨ ਨਹੀਂ ਹੈ, ਤੇ ਇਹ ਪਸ਼ੂਆਂ ਵਰਗੇ ਲੋਕ ਨੇ।
ਆਸਣ ਤਿਆਗ ਕਾਹੇ ਸੱਚ ਪਾਵ ਹੈ,
ਜਿਹੜਾ ਆਸਣ ਗੁਰੂ ਕੋਲੋਂ ਲੈ ਕੇ ਨਾਮ ਲੈ ਕੇ ਜਪਣਾ ਚਾਹੀਦਾ ਸੀ, ਜਿੱਥੇ ਉਹ ਡੇਰਾ ਮਿਲਣਾ ਸੀ, ਉਹ ਜਗ੍ਹਾ ਅਸਥਿਰ ਜਗ੍ਹਾ ਮਿਲਣੀ ਸੀ, ਉਹਨੂੰ ਤਿਆਗ ਕੇ ਕਿੱਦਾਂ ਸੁਖ ਹੋ ਸਕਦਾ।
ਮਮਤਾ ਮੋਹ ਕਾਮਣ ਹਿਤਕਾਰੀ, ਨਾ ਉਹ ਧੂਤੀ ਨਾ ਸੰਸਾਰੀ।
ਗੁਰਬਾਣੀ ਦੇ ਅਰਥ ਕਰਨ ਦਾ ਸਤਿਗੁਰਾਂ ਦਾ ਹੁਕਮ ਨਹੀਂ ਹੈ, ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਆਪਾਂ ਖਿਮਾ ਮੰਗਦੇ ਹਾਂ, ਬੋਲਦਿਆਂ ਵਾਧਾ ਘਾਟਾ ਹੋ ਗਿਆ ਹੋਇਆ ਤੇ ਮਾਫ਼ ਕਰਨਾ। ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ, ਇਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਆ, ਜੇ ਕੋ ਗੁਰ ਤੇ ਵੇਮੁਖ ਹੋਵੇ ਵਿਣ ਸਤਿਗੁਰ ਮੁਕਤੀ ਨਾ ਪਾਵੇ। ਸਿੱਧਾ ਹੀ ਫੈਸਲਾ ਹੈ ਕਿ ਫਿਰ ਮੁਕਤੀ ਵਾਲਾ ਕੰਮ ਉਹ ਭੁੱਲ ਜਾਏ। ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ ਕਿਸੇ ਗਿਆਨਵਾਨ ਨੂੰ, ਬੁੱਧੀਵਾਨ ਨੂੰ, ਬਵੇਕੀ ਨੂੰ ਪੁੱਛੋ ਕਿ ਹੋਰ ਕਿਤੇ ਮੁਕਤੀ ਹੈ ਗੁਰੂ ਤੋਂ ਬਿਨਾਂ, ਕਹਿਣਗੇ ਨਹੀਂ। ਫਿਰ ਪਾਏ ਮੁਕਤ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ ਉਦੋਂ ਮੁਕਤੀ ਹੋਏਗੀ ਜਦੋਂ ਗੁਰੂ ਦੇ ਚਰਨਾਂ ਤੇ ਸਿੱਖ ਆ ਕੇ ਸਿਰ ਰੱਖੇ ਤੇ ਨਾਮ ਮੰਗੇ ਤੇ ਸਤਿਗੁਰੂ ਕੰਨ ਵਿੱਚ ਨਾਮ ਦੇ ਦੇਵੇ। ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਵੇ। ਨਹੀਂ ਤੇ ਕਹਿੰਦੇ ਨੇ ਕੋਟ ਜਨਮ ਭ੍ਰਮ 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 ਆਵੇ, ਅਨੇਕਾਂ ਵਾਰੀ ਜੰਮੇ ਮਰੇ ਉਹਦੀ ਮੁਕਤੀ ਨਹੀਂ ਹੋ ਸਕਦੀ। ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਤੁਸੀਂ ਇਸ ਨਾਮ ਨੂੰ ਅੱਠੇ ਪੈਰ ਦਿਨ ਰਾਤ ਜਪਦੇ ਹੋ। ਤੁਸੀਂ ਦੁਨੀਆਂ ਦਾ ਆਧਾਰ ਹੋ, ਨਾਮ ਦੇ ਤਾਰੇ ਆਕਾਸ਼ ਪਤਾਲ, ਇਹ ਨਾਮ ਦੇ ਆਸਰੇ ਧਰਤੀ ਤੇ ਆਕਾਸ਼ ਖੜਿਆ, ਤੇ ਉਹ ਨਾਮ ਤੁਸੀਂ ਜਪਦੇ ਹੋ ਜਿਹਦੇ ਨਾਲ ਸ੍ਰਿਸ਼ਟੀ ਵਿੱਚ ਸੁੱਖ ਸ਼ਾਂਤੀ ਤੇ ਚੈਨ ਤੇ ਧਿਰ ਬਣੀ ਹੋਈ ਆ, ਤੇ ਇਹ ਸਤਿਗੁਰ ਸਾਡੇ ਕੋਲੋਂ ਜਪਾ ਰਹੇ ਆ, ਤੇ ਅਸੀਂ ਆਪਣੇ ਸਤਿਗੁਰ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਡੇ ਤੇ ਇਹ ਬਖਸ਼ਿਸ਼ ਕੀਤੀ ਆ। ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ,
ਸਤਿਗੁਰੂ ਜਗਜੀਤ ਸਿੰਘ,
ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।